ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਆ ਸਤ ਸੰਗਤ ਸੇਵਤ ਨਿਸ਼ਕਾਮ ਹਰ ਬੇਕਾਰ ਕ੍ਰੋਧ ਆਦਿਕ ਕਾਮ ਪੂਰਹਿ ਦਾਸ ਜੇ ਬਾਂਛਤ ਕਾਮ ਬੰਦੋ ਸ੍ਰੀ ਹਰ ਰਾਏ ਨਿਹ ਕਾਮ ਸਤ ਸੰਗਤ ਸੇਵਤ ਨਿਸ਼ਕਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਦੀ ਬੇਨਤੀ ਬੇਨਤ ਕਿਰਪਾ ਹੈ ਇਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਦਸ ਜਾਮਿਆਂ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਸਾਡੇ ਭਲੇ ਲਈ ਥਾਂ ਥਾਂ ਵਿੱਚ ਉੱਭਰਿਆ ਹੋਇਆ ਗੁਰਬਾਣੀ ਦੁਆਰਾ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਪਹਿਲਾਂ ਚਰਨਾਮਤ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਤਿਗੁਰ ਕੈ ਜਨਮੇ ਗਮਨ ਵਟਾਇਆ ਵਾਲੀ ਬਖਸ਼ਿਸ਼ ਕੀਤੀ ਹੈ। ਐਸੇ ਵਾਹਿਗੁਰੂ ਪਰਮੇਸ਼ਰ ਨੇ ਦਸ ਰੂਪਾਂ ਵਿੱਚ ਜੋ ਵੀ ਕੌਤਕ ਕੀਤੇ ਨੇ ਉਹਨਾਂ ਨੂੰ ਵਿਦਵਾਨਾਂ ਨੇ ਸੋਹਣੇ ਛੰਦਾਬੰਦੀ ਵਿੱਚ ਲਿਖਿਆ ਹੈ। ਭਾਈ ਬਾਲਾ ਜੀ ਨੇ ਵਾਰਤਕ ਰੂਪ ਵਿੱਚ, ਭਾਈ ਸਾਹਿਬ ਭਾਈ ਰਾਮ ਕੌਰ ਜੀ ਇਹਨਾਂ ਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਨਾਮ ਗੁਰਬਖਸ਼ ਸਿੰਘ ਰੱਖਿਆ ਸੀ। ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ ਵਿੱਚੋਂ ਸਨ, ਸਿੰਘਾਂ ਦੇ ਬੇਨਤੀ ਕਰਨ ਤੋਂ ਉਹਨਾਂ ਨੇ ਵੀ ਭਾਈ ਸਾਹਿਬ ਸਿੰਘ ਨੂੰ ਲਿਖਾਰੀ ਲਾ ਕੇ ਮੁੱਢ ਤੋਂ ਲੈ ਕੇ ਅਖੀਰ ਤੱਕ ਵਾਰਤਕ ਰੂਪ ਵਿੱਚ ਹੀ ਦਸਾਂ ਜਾਮਿਆਂ ਦਾ ਸਾਰਾ ਹੀ ਇਤਿਹਾਸ, ਸਾਰਾ ਹੀ ਜੀਵਨ ਸੁਣਾਇਆ ਸੀ, ਜਿਨ੍ਹਾਂ ਦਾ ਅੱਗੇ ਜਿਹੜਾ ਉਲੱਥਾ ਹੈ ਕਾਵਿ ਰੂਪ ਵਿੱਚ, ਛੰਦਾਬੰਦੀ ਰੂਪ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਸਾਸੇ ਪੰਥ ਵਿੱਚ ਚੂੜਾਮਣੀ ਦਾ ਜਿਹੜਾ ਖਿਤਾਬ ਦਿੱਤਾ ਗਿਆ ਵੀ ਸ਼੍ਰੋਮਣੀ ਕਵੀ ਹੈ, ਹਰ ਇੱਕ ਵਿਦਵਾਨ ਨੂੰ ਹਰ ਕਵੀ ਨੂੰ ਚੂੜਾਮਣੀ ਦਾ ਖਿਤਾਬ ਨਹੀਂ ਦਿੱਤਾ ਜਾਂਦਾ ਹੈ। ਜੇ ਸਿੱਖ ਪੰਥ ਵਿੱਚ ਕੋਈ ਚੂੜਾਮਣੀ ਕਵੀ ਹੋਇਆ ਹੈ ਤਾਂ ਕਵੀ ਸੰਤੋਖ ਸਿੰਘ ਜੀ ਹੈ, ਕਿਉਂਕਿ 10 ਸਤਿਗੁਰਾਂ ਦਾ ਇਤਿਹਾਸ ਹੈ। ਪ੍ਰੇਮ ਪਿਆਰ ਵਿੱਚ ਸ਼ਰਧਾ ਵਿੱਚ ਭਿੱਜਿਆ ਹੋਇਆ ਗੁਰੂਵਾਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰਤੱਖ ਜਾਣ ਕੇ ਉਹਨਾਂ ਨੇ ਲਿਖਿਆ ਹੈ। ਜਦੋਂ ਅਸੀਂ ਇਹ ਇਤਿਹਾਸ ਜੋ ਉਹਨਾਂ ਨੇ ਛੰਦਾਬੰਦੀ ਵਿੱਚ ਲਿਖਿਆ ਸੰਗਤ ਰੂਪ ਵਿੱਚ ਬੈਠ ਕੇ ਪੜ੍ਹਦੇ ਸੁਣਦੇ ਹਾਂ, ਪੜ੍ਹਦਿਆਂ ਪੜ੍ਹਦਿਆਂ ਸੁਣਦਿਆਂ ਸੁਣਦਿਆਂ ਐਸਾ ਮਹਿਸੂਸ ਹੁੰਦਾ ਵੀ ਜਿਵੇਂ ਕਵੀ ਜੀ ਨੇ ਮਹਾਰਾਜ ਦੇ ਕੋਲ ਬੈਠ ਕੇ ਇਹ ਸਾਰਾ ਕੁਛ ਦੇਖ ਕੇ ਲਿਖਿਆ ਹੋਵੇ। ਹੁਣ ਵੀ ਆਪਾਂ ਜਦੋਂ ਇਤਿਹਾਸ ਵਿੱਚ ਪ੍ਰਸੰਗ ਸੁਣਦੇ ਹਾਂ ਤੇ ਇਉਂ ਹੀ ਅਨੁਭਵ ਹੁੰਦਾ ਵੀ ਜਿਵੇਂ ਸਾਰਾ ਕੁਛ ਹੁਣ ਹੋ ਹੀ ਗਿਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਵੀ 52 ਰਾਜਿਆਂ ਨੂੰ ਲੈ ਕੇ ਬਾਹਰ ਕੱਢ ਕੇ ਆ ਰਹੇ ਨੇ। ਜਿਨ੍ਹਾਂ ਦੀ ਅਵਸਥਾ ਖੁੱਲ੍ਹੀ ਹੈ ਉਹ ਤਾਂ ਫਿਰ ਮਸਤੀ ਹੋ ਜਾਂਦੇ ਵੀ ਹੁਣ ਹੀ ਉਹ ਸਾਰਾ ਨਜ਼ਾਰਾ ਸਾਹਮਣੇ ਹੋਈ ਜਾਂਦਾ। ਉਹ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ, ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਛੋਹਣਾ ਛੰਦਾਬੰਦੀ ਵਿੱਚ ਆਪ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਾਜਿਆਂ ਨੂੰ ਨਾਲ ਲੈ ਕੇ ਤੇ ਜੋ ਇਹ ਗਵਾਲੀਅਰ ਕਿਲ੍ਹੇ ਦਾ ਮਾਲਕ ਦਰੋਗਾ ਹਰਦਾਸ ਸੀ ਇਹਦੇ ਸਪੁਰਦ ਕਰਕੇ ਆਪ ਦਿੱਲੀ ਪਹੁੰਚ ਗਏ ਸਨ, ਜਿਨ੍ਹਾਂ ਦੇ ਨਾਲ ਵਜ਼ੀਰ ਖਾਂ ਪਹੁੰਚਿਆ ਸੀ। ਇਹਦੇ ਨਾਲ ਹੀ ਕਵੀ ਜੀ ਨੇ ਜਿਹੜੀ ਚੌਥੀ ਰਾਸ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਲਿਖਣੀ ਸ਼ੁਰੂ ਕੀਤੀ ਸੀ, ਉਹਦੀ ਸਮਾਪਤੀ ਕੀਤੀ। ਫਿਰ ਅੱਗੇ 5ਵੀਂ ਰਾਸ ਵਿੱਚ ਬਾਕੀ ਰਹਿੰਦਾ ਇਤਿਹਾਸ ਜਿਹੜਾ ਜਿਵੇਂ ਲਿਖਿਆ, ਉਹ ਰਾਸ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ 10 ਜਾਮਿਆਂ ਦੇ ਮਹਿਮਾ ਦੇ ਮੰਗਲ ਕੀਤੇ। ਉਹ ਕੱਲ੍ਹ ਤੋਂ ਆਪਾਂ ਇਹ ਰਾਸ ਪ੍ਰਾਰੰਭ ਕੀਤੀ ਹੈ ਤੇ ਨਾਲ ਹੀ ਮੰਗਲ ਇਸ ਰਾਸ ਵਿੱਚ ਜਿਹੜੇ ਲਿਖੇ ਨੇ ਉਹ ਆਪਾਂ ਵਿਚਾਰਨੇ ਸ਼ੁਰੂ ਕੀਤੇ ਨੇ। 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਜਸਮਈ ਮੰਗਲ ਕੀਤਾ, ਉਹ ਕੱਲ ਆਖਰੀ ਸਮੇਂ ਵਿੱਚ ਆਪਾਂ ਜਦੋਂ ਦੀਵਾਨ ਦੀ ਸਮਾਪਤੀ ਹੋ ਰਹੀ ਸੀ ਉਦੋਂ ਪੜ੍ਹਿਆ ਸੁਣਿਆ ਵਿਚਾਰਿਆ ਸੀ। ਉਦੋਂ ਬਾਅਦ ਆਪਾਂ ਸਤੋਤਰ ਪੜ੍ਹ ਕੇ ਅਰਦਾਸ ਕਰ ਲਈ ਸੀ, ਕਿਉਂਕਿ ਸਮਾਂ ਜਿੰਨਾ ਕੁ ਨਿਯਤ ਕੀਤਾ ਹੈ ਉਹ ਪੂਰਾ ਹੋ ਗਿਆ ਸੀ। ਅੱਜ ਅੱਗੇ 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਜਿਵੇਂ ਮਹਿਮਾ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਨੇ ਕੀਤਾ, ਉਹ ਦੋਹਰੇ ਰੂਪ ਦੇ ਵਿੱਚ ਚੌਪੀ ਰੂਪ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਾਇਆ ਹੈ ਤੇ ਹੁਣੇ ਹੁਣੇ ਗ੍ਰੰਥੀ ਸਾਹਿਬਾਨ ਦੀਆਂ ਪ੍ਰਸ਼ਨਾਂ ਤੋਂ ਉਹ ਚੌਪੀ ਦਾ ਪਾਠ ਸੁਣਿਆ। ਜਿਵੇਂ 7ਵੇਂ ਪਾਤਸ਼ਾਹ ਹਰਿਰਾਇ ਸਾਹਿਬ ਮਹਾਰਾਜ ਦੀ ਮਹਿਮਾ ਕੀਤੀ ਕਵੀ ਜੀ ਨੇ, ਉਹ ਜਿਵੇਂ ਪ੍ਰਸੰਗ ਆ ਰਿਹਾ ਜਿਵੇਂ ਵਿਚਾਰ ਆ ਰਿਹਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ।
ਸਤ ਸੰਗਤ ਸੇਵਤ ਨਿਸ਼ਕਾਮ,
ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਕੈਸੇ ਹੈ, ਜਿਹੜੀ ਗੁਰਸਿੱਖਾਂ ਦੀ ਸਤਸੰਗਤ ਹੈ ਜੋ ਆਪ ਨੂੰ ਕਾਮਨਾ ਤੋਂ ਰਹਿਤ ਹੋ ਕੇ ਸੇਮ ਦੀ ਹੈ। ਆਪ ਜਿਹੜੀ ਗੁਰੂ ਮਹਾਰਾਜ ਦੀ ਸਤਸੰਗਤ ਕਾਮਨਾ ਤੋਂ ਰਹਿਤ ਹੋ ਕੇ ਗੁਰੂ ਹਰਿਰਾਇ ਸਾਹਿਬ ਜੀ ਦੀ ਸੇਵਾ ਕਰਦੀ ਹੈ।
ਹਰ ਵਿਕਾਰ ਕ੍ਰੋਧ ਆਦਿਕ ਕਾਮ,
ਉਹ ਕਹਿੰਦੇ ਗੁਰਸਿੱਖਾਂ ਦੀ ਸੰਗਤ ਦੀ ਗੁਰੂ ਹਰਿਰਾਇ ਸਾਹਿਬ ਜੀ ਜਿਹੜਾ ਕ੍ਰੋਧ ਆਦਿਕ ਹੈ ਤੇ ਕਾਮ ਹੈ, ਕਹਿੰਦੇ ਉਹਦਾ ਇਹ ਵਿਕਾਰ ਸਾਰੇ ਹਰ ਦਿੰਦੇ ਨਾਸ ਕਰ ਦਿੰਦੇ। ਆਪ ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਸੰਗਤ ਸਤਿਗੁਰੂ ਹਰਿਰਾਇ ਸਾਹਿਬ ਦੀ ਸੇਵਾ ਕਰਦੀ ਹੈ, ਉਹਨਾਂ ਨੂੰ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਵੱਲੋਂ। ਬਖਸ਼ਿਸ਼ ਕੀ ਹੁੰਦੀ ਹੈ? ਵੀ ਉਹਨਾਂ ਦੇ ਅੰਦਰ ਜਿਹੜੇ ਕੋਈ ਸੰਗਤ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਹੈ ਨਾ, ਇਹਨੂੰ ਗੁਰੂ ਹਰਿਰਾਇ ਸਾਹਿਬ ਜੀ ਹਰ ਦਿੰਦੇ ਨਾਸ ਕਰ ਦਿੰਦੇ ਹਨ। ऐसे महान बख्शां दे दाते सतगुरु हन।
पूरह दास जे बांछत काम,
जेरी कामना तो रह तो के संगत सेवा कर दी, ओनु तो सतगुरु साहिब जी आप कृपा कर दे, करोड़ कामारिक विकार नाश कर देंदे। दूजे पासे जेरी कामना वाली संगत है, जेरी कामना करके संगत सतगुरु दी सेवा करदे चाहुंदे वी आ मिले। जिवें आपां हुण गुरु ग्रंथ साहिब जी दी हजूरी विच मत्था टेकण लगे, कोई ना कोई तां मंगदे ही ने, चाहुंदे हैं वी महाराज आ देओ जी। और ठीक है, अरदास विच नाम दान, सिखी दान, सिरक दान, भरोसा दान, ए वी मंगदे हैं, चाहुंदे हैं ए मिले। लियावी भी कई खाशां हुंदियां, महाराज आ देओ, चाहुंदे अरदास करदे होए। जेहड़े कोई कामना वाली संगत है, कामना वाले गुरसिख है, वो जो चाहुंदे है उस कामना नूं भी सतगुरु साहिब जी वो पूरे किए पूरियां करदे हन। जो गुरसिख चाहुंदे हन वो कामना सतगुरु पूरी करदे उही दिंदे हन।
बंदो श्री हर राय नेह काम,
इस करके जेहड़े आप कामना तो रहे तां सतगुरु हर राय साहिब जी आप नु कोई ख्वाहिश नहीं है। जेरे कामना तो रहत हो के सेवा करदे है उन्हां नु मारा क्रोध आदिक विकार नाश कर देंदे। जेरे कामना सहित हो के सेवा करदे चाहुंदे उन्हां दे मारा कामना पूरियां करदे, ते आप जो कामना तो रहत है कोई ख्वाहिश नहीं रखदे। वो ऐसे सतगुरु हर राय साहिब जी परमेश्वर रूप जो हन उन्हां नु मैं बंदो नमस्कार करदा हां।
आर बला लग शकत विशाल,
इस तो अगे हुण अठवें पातशाह सतगुरु हरकृष्ण साहिब जी दी महिमा दा मंगल कवि जी कर रहे वे कैसे हन। घर तू हरकृष्ण साहिब जी आर बला लग, भावे आप जी दी आर बला के जिहड़ी उम्र है वो बहुत ही लग ही छोटी है। आप जी दी जिहड़ी उम्र है सिर्फ गुरता गद्दी उपर बैठण समय 5 सालां दी भी है, पर शक्त विशाल, शक्त बहुत, शक्ति बहुत तकड़ी है। वो गूंगे बोले दे सिर ते फूल छटी रख के उतो छे शास्त्रां दा से सार संधार कथा देना। जिहड़ा चौरिया सी छजू पढ़ना तो की है, पढ़ते कितने देखे ही नहीं सी। शक्ति देख लो गुरु हरकृष्ण साहिब जी की कैसी महान, छोटी उम्र 5 सालां दी है, तो गुंगा बोला निकम्मा होर छटी रह के हेठा उन्हू महान विद्वान बनाता। जिहड़ा लाल पंडित सी अपने आप नू बहुत बड़ा विद्वान समझदा सी, ते गुरु महाराज का नाम सुन के तर्क करदा सी द्वापर विच तां वो जेड़े हुए अवतार उन्हां दा नाम सिर्फ कृष्ण सी। ये वड़ा किड्डा वड़ा नाम रखाया सतगुरु हरकृष्ण साहिब महाराज। कहिंदा उंज भावें इन्हां नूं गीता मैनूं पढ़नी आउंदी, अर्थ करदे तां किधरे रह गए। आप जी दी शक्ति देखो, कहन लगे भी जे असी अर्थ करके सुना दिते ना फिर भी गुरु नानक साहब दे घर ते तू तर्क करेगा भी ये उन्हां दी गद्दी ते बैठे है, ते किसे कोलो पंडित कोलो इन्हां ने गीता पढ़ ली होनी, अर्थ पढ़ ले होने है, जे असी सुनाते ना फिर भी तसली नहीं होनी, फिर तू तर्क करेगा। ते तू ओहे जा लिया जिन्हों नहीं आउंदी असी ओह तो करा देंगे। ये शक्ति ताकत की गल है। फिर छजू चौर जेड़ा बिल्कुल ही निकम्मा सी ना, उन्हू लिया के खड़ा महाराज अगे कीता, कहिंदा इह तां कराओ जी गीता दे अर्थ ते मैं मन्नांगा वी तुसीं सतगुरु हरकृष्ण साहिब महाराज जी है। ते महाराज ने नुहा धुआ के चंगी तरह चंगे ऐन पंडतां वाले कपड़े जे पवा के मत्थे ते तिलक जा लवा के गले विच माला जा पवा के सिर ते फूल छिटी रख दी, कहिंदे वी सुना दे सार सिद्धांत। उस वेले छजू फिर बोलिया, ਕਛ ਮਨਸ਼ਾ ਅਸਤਰ ਪ੍ਰਵਿਰਤਤੇ। ਕਹਿੰਦੇ ਵੀ ਪੰਡਤਾ ਦੱਸ ਕਿਹੜੇ ਸ਼ਾਸਤਰ ਵਿੱਚ ਪ੍ਰਵੇਸ਼ ਹੋਣਾ, ਕਿਹੜੇ ਸ਼ਾਸਤਰ ਵਿੱਚ ਗੱਲ ਕਰਨੀ, ਨਿਆਇਕ ਚ ਗੱਲ ਕਰਨੀ ਹੈ ਕਿ ਵਿਦਾਂਤ ਕਰਨੀ ਹੈ। ਬਸ ਇੰਨਾ ਜਦੋਂ ਉਹਨੇ ਕਿਹਾ ਨਾ ਕਸ਼ਮਨ ਸ਼ਾਸਤਰ ਪ੍ਰਵੇਸ਼, ਕਿਹੜੇ ਸ਼ਾਸਤਰ ਵਿੱਚ ਗੱਲ ਕਰਨੀ ਹੈ, ਬਹੁਤ ਹੈਰਾਨ ਹੋ ਗਿਆ, ਕੋਈ ਗੱਲ ਹੀ ਨਹੀਂ ਆਈ। ਸਤਿਗੁਰੂ ਦੀ ਐਸੀ ਕਲਾ ਵਰਤੀ ਹੈ, ਫਿਰ ਉਹ ਆਪੇ ਹੀ ਜਿਹੜਾ ਛੱਜੂ ਚੋਰ ਹੈ ਗੀਤਾ ਦੇ ਸਲੋਕ ਪੜ੍ਹਦਾ ਤੇ ਆਪੇ ਹੀ ਅਰਥ ਕਰੀ ਜਾਂਦਾ, ਆਪੇ ਉਹਦਾ ਸਾਰ ਸਿਧਾਂਤ ਖੋਲ ਖੋਲ ਕੇ ਦੱਸੀ ਜਾਂਦਾ। ਜਿਨ੍ਹਾਂ ਸਲੋਕਾਂ ਦੀ ਇਹਨੂੰ ਅਜੇ ਪੂਰੀ ਕਸਾ ਨਹੀਂ ਨਾ ਆਉਂਦੀ ਸੀ, ਪੂਰੀ ਸਮਝ ਨਹੀਂ ਆਉਂਦੀ ਸੀ, ਉਹ ਸਲੋਕ ਇਹਨੇ ਪੜ੍ਹ ਪੜ੍ਹ ਕੇ ਸੁਣਾਏ ਛੱਜੂ ਚੋਰ ਨੇ। ਉੱਠ ਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਉਮਰ ਤਾਂ ਛੋਟੀ ਹੈ ਪਰ ਸ਼ਕਤੀ ਬਹੁਤ ਤਕੜੀ ਹੈ, ਧੰਨੋ ਮਹਾਰਾਜ ਤੁਹਾਡਾ ਨਾਂ ਸਫਲ ਹੈ। ਸਿੱਖ ਸੱਚ ਕਹਿੰਦੇ ਵੀ ਤੁਸੀਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੀ ਹੋ, ਤੁਸੀਂ ਕ੍ਰਿਸ਼ਨ ਨਹੀਂ ਹੋ, ਤੁਸੀਂ ਸਤਿਗੁਰੂ ਵੀ ਹੋ ਤੇ ਹਰਿਕ੍ਰਿਸ਼ਨ ਵੀ ਤੇ ਮਹਾਰਾਜ ਵੀ ਹੋ। ਉਹ ਸ਼ਕਤੀ ਕਰਕੇ ਮਹਾਰਾਜ ਦੇ ਅੱਗੇ ਝੁਕਿਆ। ਇਸ ਕਰਕੇ ਕਵੀ ਜੀ ਕਹਿੰਦਾ ਵੀ ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਛੋਟੀ ਹੈ, ਗੁਰਤਾ ਗੱਦੀ ਸਮੇਂ ਬੈਠਣ ਸਮੇਂ 5 ਸਾਲਾਂ ਦੇ ਹੈ, ਪਰ ਸ਼ਕਤੀ ਬੜੀ ਮਹਾਨ ਹੈ।
ਬਾਲ ਗੁਰੂ ਹਰਿਕ੍ਰਿਸ਼ਨ ਰਸਾਲ।
ਇਸ ਕਰਕੇ ਭਾਵੇਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਕ ਰੂਪ ਹੈ ਪਰ ਰਸਾਲ ਹੈ, ਕਹਿੰਦੇ ਗੁਰਸਿੱਖਾਂ ਦੇ ਬਹੁਤ ਪਿਆਰੇ ਹੈ, ਗੁਰਸਿੱਖਾਂ ਨੂੰ ਬਹੁਤ ਚੰਗੇ ਲੱਗਦੇ ਆ, ਗੁਰਸਿੱਖਾਂ ਨਾਲ ਬਹੁਤ ਪਿਆਰ ਕਰਨ ਵਾਲੇ ਹਨ।
ਬਾਲ ਸੂਰ ਲਗ ਪਿਖ ਜਿਮ ਜਾਲ।
ਜਾਲ ਕੀ ਹੈ? ਸਮੂਹ ਦੁਨੀਆ ਦੇ ਲੋਕ ਜਦੋਂ ਸੂਰਜ ਕਹਿੰਦੇ ਚੜ੍ਹਦਾ ਨਾ, ਲਗ ਪਿਖ ਛੋਟਾ ਜਾ ਨਿੱਕਾ ਜਾ ਵੇਖਦੇ ਆ, ਜਦੋਂ ਸੂਰਜ ਚੜ੍ਹਦਾ ਉਦੋਂ ਨਿੱਕਾ ਜਾ ਜਿਹਦਾ ਹੁੰਦਾ ਤੇ ਪ੍ਰਕਾਸ਼ ਤਾਂ ਨਿੱਕਾ ਜਿਹਾ ਉਹ ਨਹੀਂ ਕਰਦਾ, ਉਹ ਲਾਲੀ ਜੀ ਹੁੰਦੀ ਮਾੜਾ ਜਾ ਉਦੋਂ ਨਿਕਲਦਾ ਨਿਕਾ ਜਾ ਦਿੰਦਾ, ਕਹਿੰਦੇ ਪਰ ਸੂਰਜ ਜਿਹੜਾ ਹਨੇਰਾ ਨੂੰ ਦੂਰ ਕਰਨ ਵਾਸਤੇ ਉਹ ਛੋਟਾ ਨਿੱਕਾ ਜਿਹਾ ਸੂਰਜ ਵੀ ਮਹਾਨ ਹੈ। ਇਸ ਤਰ੍ਹਾਂ ਮਹਾਰਾਜ ਭਾਵੇਂ ਕਹਿੰਦੇ ਉਸ ਚੜ੍ਹਦੇ ਸੂਰਜ ਵਾਂਗੂ ਐ ਛੋਟੇ ਜਿਹੇ ਦਿੰਦੇ ਆ, ਉਮਰਾ ਕਰਕੇ ਛੋਟੇ ਦਿੰਦੇ ਆ, ਪਰ ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਮਹਾਨ ਹਨ।
ਮੋਹਤ ਮਰ ਤਿਮ ਕਰਤ ਉਜਾਲ।
ਮੋਹਤ ਮਰਨੀ,
ਮੋਹ ਤਿਮਰ ਤਿਮ ਕਰਤ ਉਜਾਲ।
ਇਵੇਂ ਕਹਿੰਦੇ ਗੁਰੂ ਹਰਿਗੋਬਿੰਦ ਸਾਹਿਬ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮੋਹ ਰੂਪੀ ਰਹਿਣਾ ਗੁਰਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਛਾਇਆ ਹੈ, ਉਹਨੂੰ ਕਹਿੰਦੇ ਨਾਸ ਕਰਕੇ ਉਜਾਲਾ ਕੀ ਪ੍ਰਕਾਸ਼ ਕਰਦੇ, ਉੱਥੇ ਗਿਆਨ ਦਾ ਪ੍ਰਕਾਸ਼ ਕਰਦੇ, ਗਿਆਨ ਦਾ ਹਨੇਰਾ ਅੰਧਕਾਰ ਨਾਸ ਕਰ ਦਿੰਦੇ ਹਨ, ਚੜ੍ਹਦੇ ਸੂਰਜ ਵਾਂਗ ਮੋਹ ਰੂਪੀ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਹਨ ਗੁਰਸਿੱਖਾਂ ਦੇ ਹਿਰਦੇ ਰੂਪ ਆਕਾਸ਼ ਵਿੱਚ।
ਹਿੰਦ ਲਾਜ ਰਾਖੀ ਬਨ ਚਾਦਰ।
ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਦਾ ਮੰਗਲ, ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੇ ਹਿੰਦੂਆਂ ਦੀ ਇੱਜ਼ਤ ਰੂਪ ਸੀ ਨਾ, ਅਵਰੋਹ ਸੀ, ਜਿਵੇਂ ਕਹਿੰਦੇ ਚਾਦਰ ਹੁੰਦੀ ਹੈ ਤੇ ਉਹ ਬੁੱਕਲ ਜੀ ਉੱਤੇ ਲੈ ਲਈਏ ਤੇ ਫਿਰ ਉਹ ਪੜਦਾ ਹੋ ਜਾਂਦਾ ਨਾ, ਤੇ ਉਹ ਜੇ ਨੰਗ ਬਲੰਗ ਜਾਂ ਬੇਪੜਦ ਜਾਂ ਮਨੁੱਖ ਮਾੜਾ ਲੱਗਦਾ, ਨੰਗਾ ਖੜਾ ਹੋਵੇ ਬੇਪੜਦ ਮਾੜਾ ਲੱਗਦਾ ਨਾ, ਬੇਇੱਜ਼ਤ ਹੀ ਹੁੰਦਾ। ਜੇ ਕਦੇ ਬੇਇੱਜ਼ਤ ਕਿਸੇ ਨੂੰ ਕਰਨਾ ਹੋਵੇ ਉਹਨੂੰ ਕਹਿੰਦੇ ਇਹਨੂੰ ਨੰਗਾ ਕਰੋ, ਜਿਵੇਂ ਦ੍ਰੋਪਦੀ ਨੂੰ ਕਹਿੰਦੇ ਸੀ ਇਹਨੇ ਅੰਧਕੇ ਰਹਿ ਕਿਹਾ ਸੀ ਨਾ ਸਾਡੇ ਸਾਹਮਣੇ, ਇਹਨੂੰ ਬੇਇੱਜ਼ਤ ਕਰੋ, ਨੰਗੀ ਕਰੋ ਇਹਨੂੰ। ਇਸ ਤਰ੍ਹਾਂ ਇਹ ਬੇਪਰਦ ਬੇਇੱਜ਼ਤ ਹੋਏ ਪਏ ਸੀ ਹਿੰਦੂ ਲੋਕ, ਆ ਕੋਈ ਹਿਆ ਹੋ ਨਹੀਂ, ਕੋਈ ਸ਼ਰਮ ਸ਼ੁਰਮ ਨਹੀਂ, ਤੇ ਤੁਰਕਾਂ ਦੇ ਕਹਿੰਦੇ ਸੁੱਕ ਚੁੱਟਦੇ ਹੁੰਦੇ ਸੀ ਇਹ। ਇਉਂ ਕਹਿੰਦੇ ਜਿਹੜੇ ਹਿੰਦੂ ਲੋਕ ਹੈ ਉਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਚਾਦਰ ਹੁੰਦੀ ਇਸ ਤਰ੍ਹਾਂ ਦੇ ਬਣ ਕੇ ਲਜਿਆ ਰੱਖੀ।
ਤੁਰਕ ਜਵਾਸਾ ਕੋ ਵੱਡ ਬਹਾਦਰ।
ਜਿਹੜੇ ਤੁਰਕ ਲੋਕ ਮੁਸਲਮਾਨ ਲੋਕ ਸੀ ਉਹ ਜਿਵੇਂ ਜਵਾਹੇ ਦਾ ਬੂਟਾ ਹੁੰਦਾ, ਜਵਾਹੇ ਦਾ ਜਿਹੜਾ ਬੂਟਾ ਹੈ ਨਾ, ਜਦੋਂ ਬਾਰਿਸ਼ ਪੈਂਦੀ ਹੈ ਨਾ, ਉਦੋਂ ਕਹਿੰਦੇ ਸੁੱਕ ਜਾਂਦਾ, ਸੜ ਜਾਂਦਾ ਹੈ। ਜਿਵੇਂ ਅੱਕ ਹੈ, ਇਹਦਾ ਵੀ ਹਾਲ ਇਹ ਹੈ। ਔੜ ਵਿੱਚ ਅੱਕ ਜਿਹੜਾ ਦੇਸੀ ਹੈ ਨਾ, ਪੂਰਾ ਹਰਾ ਭਰਾ ਹੋ ਲੈ ਲਓ। ਤੇ ਜਵਾਹੇ ਦੇ ਬੂਟੇ ਦਾ ਵੀ ਇਹੀ ਹਾਲ ਹੈ, ਜਿੰਨਾ ਉਹ ਸੋਕਾ ਪਊ ਓਨਾ ਜ਼ਿਆਦਾ ਵਧੂ ਫੁੱਲੂ। ਜਦੋਂ ਬਾਰਿਸ਼ ਪੈ ਗਈ ਬਸ ਉਦੋਂ ਹੀ ਕਹਿੰਦੇ ਸੜ ਸੁੱਕ ਜਾਊ। ਤੇ ਬਾਕੀ ਹਿੱਸਾ ਬਨਸਪਤੀ ਹਰੀ ਭਰੀ ਹੁੰਦੀ ਹੈ, ਅੱਕ ਤੇ ਜਵਾਹਾਂ ਸੜਦੇ ਹੈ। ਉਹ ਕਹਿੰਦੇ ਜਿਹੜੇ ਮੁਸਲਮਾਨ ਲੋਕ ਹੈ, ਜਵਾਹੇ ਦੇ ਬੂਟੇ ਵਾਸਤੇ, ਉਹਨੂੰ ਸਾੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਬੱਦਲ ਦੀ ਬਾਰਿਸ਼ ਹੁੰਦੀ, ਉਹਦੇ ਸਨਮਾਨ ਸਨ ਜਿਨ੍ਹਾਂ ਨੇ ਸ਼ਹੀਦੀ ਦੇ ਕੇ ਜਵਾਹੇ ਵਰਗੇ ਜਿਹੜੇ ਮੁਸਲੇ ਸੀ ਸਾੜੇ, ਸਾੜ ਦਿੱਤੇ, ਖਤਮ ਕਰ ਦਿੱਤੇ।
ਸਿੱਖ ਸਿਮਰਤ ਜਿੱਤ ਕਿੱਤ ਹੋਏ ਹਾਦਰ।
ਜਿਹੜੇ ਗੁਰੂ ਕੇ ਸਿੱਖ ਹੈ, ਜਿੱਥੇ ਕਿੱਥੇ ਵੀ ਕੋਈ ਸਿਮਰੇ ਯਾਦ ਕਰੇ, ਉੱਥੇ ਸਤਿਗੁਰੂ ਸਾਹਿਬ ਜੀ ਜਾ ਹਾਜ਼ਰ ਹੁੰਦੇ। ਮੱਖਣ ਸ਼ਾਹ ਵੇਖ ਲਓ, ਸਮੁੰਦਰ ਜਹਾਜ਼ ਵਿੱਚ ਉਹ ਬੈਠਾ, ਜਦੋਂ ਰੁਕ ਗਿਆ ਹੈ, ਉੱਥੇ ਮਹਾਰਾਜ ਨੂੰ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਸਹਾਇਤਾ ਕਰੋ, ਜਹਾਜ਼ ਰੁਕਿਆ, ਹੁਣ ਬੰਨੇ ਲਾਓ ਤੇ ਮਹਾਰਾਜ ਕਿਰਪਾ ਕਰੋ, ਇਹ ਜਿਹੜਾ ਜਹਾਜ਼ ਬੰਨੇ ਲੱਗ ਜਾਏ, ਫਿਰ ਮਹਾਰਾਜ ਮੈਂ ਸੁੱਖਣਾ ਸੁੱਖਦਾ ਵੀ 500 ਮੋਹਰ ਆਪ ਜੀ ਦੇ ਅੱਗੇ ਆ ਕੇ ਸਤਿਗੁਰੂ ਭੇਟਾ ਕਰਾਂਗਾ। ਬਸ ਬੇਨਤੀ ਅਰਦਾਸ ਕਰਨ ਦੀ ਦੇਰੀ ਸੀ, ਉਸੇ ਵੇਲੇ ਹੀ ਸਤਿਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਭੋਰੇ ਵਿੱਚ ਬੈਠੇ ਸਨ, ਇੱਥੋਂ ਹੀ ਕਲਾ ਵਰਤਾ ਦਿੱਤੀ। ਦੂਜੇ ਸੂਖਮ ਸਰੂਪ ਵੀ ਜਾ ਕੇ ਮੋਢਾ ਲਾ ਕੇ ਜਹਾਜ਼ ਤੋਰ ਦਿੱਤਾ ਹੈ। ਹੇਠਾਂ ਬਿਰਤੀ ਵਿੱਚੋਂ ਫਸਿਆ ਜਾ ਸੀ, ਸਤਿਗੁਰੂ ਨੇ ਮਾੜਾ ਜਿਹਾ ਸਹਾਰਾ ਲਾਇਆ ਤੇ ਉਸੇ ਵੇਲੇ ਸਹਾਇਤਾ ਕਰ ਦਿੱਤੀ, ਤੋਰ ਦਿੱਤਾ। ਫਿਰ ਜਦੋਂ ਇੱਥੇ ਬਕਾਲੇ ਆਇਆ, ਇੱਥੇ 22-23 ਬਣੇ ਬੈਠੇ, ਫਿਰ ਖਿਆਲ ਆਇਆ ਵੀ ਕਿਹਨੇ ਸਹਾਇਤਾ ਕੀਤੀ ਹੈ। ਵਿਚਾਰ ਆਈ ਹੈ ਵੀ ਹੁਣ ਜਿਨ੍ਹਾਂ ਨੇ ਸਹਾਇਤਾ ਕੀਤੀ, ਅਰਦਾਸ ਕਰੀਏ ਵੀ ਮਹਾਰਾਜ ਆਪਣੀ ਜਿਹੜੀ ਸੁੱਖਣਾ ਹੈ ਤੁਸੀਂ ਆਪ ਮੰਗ ਕੇ ਲਓ, ਮੈਂ ਗਿਆਨੀ ਹੈ ਬੇਸਮਝ ਹੈ, ਮੈਨੂੰ ਤਾਂ ਪਤਾ ਨਹੀਂ ਵੀ ਤੁਹਾਡੇ ਵਿੱਚੋਂ ਕਿਹਨੇ ਜਾ ਕੇ ਜਹਾਜ਼ ਬੰਨੇ ਲਾਇਆ, ਟਾਪੂ ਤੇ ਲਾਇਆ। ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਜ਼ੂਰੀ ਵੱਲ ਨੂੰ ਗਿਆ ਤੇ ਪੁੱਜਿਆ ਤੇ ਆਪ ਜੀ ਨੇ ਉਸ ਵੇਲੇ ਬਚਨ ਕੀਤੇ ਵੀ ਮੱਖਣ ਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਸੇਵਕ ਤੋਂ ਬੜਾ ਸ਼ਰਧਾਲੂ ਹੈ, ਮਹਾਨ ਹੈ, ਪਰ ਬਈ ਔਖੇ ਸਮੇਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਹਾਇਤਾ ਲਈ ਤੂੰ ਬਈ 500 ਸੁੱਖਣਾ ਹੋਰ ਸੁੱਖੀ ਸੀ, ਹੁਣ ਬਈ ਤੂੰ 2 ਗ੍ਰਾਕੀ ਸਾਰਦਾ ਹੈ, ਉਹ ਸੁੱਖਣਾ ਪੂਰੀ ਕਰ ਜੋ ਗੁਰੂ ਦੀ ਵੋਟ ਆਸਰਾ ਲੈਣ ਵਾਸਤੇ ਤੂੰ ਸੁੱਖਿਆ ਸੀ। ਸੁਣ ਕੇ ਖੁਸ਼ੀ ਦੇ ਵਿੱਚ ਜਿਹੜੀਆਂ ਜਾਮੇ ਦੀਆਂ ਤੜੀਆਂ ਇਹਦੀਆਂ ਪਾਟ ਗਈਆਂ ਤੇ ਹਾਂ ਇਹ ਐਸਲੀ ਮਹਾਨ, ਬਾਕੀ ਤਾਂ ਐਵੇਂ ਕੱਚੇ ਪਿੱਲੇ ਬੈਠੇ ਆ ਬਣ ਬਣ ਕੇ ਚੋਲੇ ਪਾ ਕੇ, ਉਹ ਅੱਜ ਵੀ ਹੈਗੇ ਆ ਤੇ ਕੋਈ ਬਿਰਲਾ ਬਿਰਲਾ ਹੈ ਜਿੱਥੇ ਕੋਈ ਉਹ ਕਲਾ ਵਰਤਦੀ ਹੈ। ਇਸ ਕਰਕੇ ਜਿੱਥੇ ਉਹ ਹੈ ਉਹ ਗੁਪਤੀ ਹੈ, ਜਿੱਥੇ ਹੈ ਕੁਛ ਨਹੀਂ ਉੱਥੇ ਵਿਖਾਵਾ ਬਹੁਤ ਹੈ। ਇਸ ਕਰਕੇ ਇੱਥੇ ਕਹਿੰਦੇ ਹਨ ਵੀ ਜਿੱਥੇ ਕਿੱਥੇ ਕੋਈ ਸਿਮਰੇ ਗੁਰੂ ਕਾ ਸਿੱਖ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਰਿਆਂ ਵਿੱਚ ਬੈਠਿਆਂ ਹੋਏ ਜਾਂ ਹਾਜ਼ਰ ਹੁੰਦੇ, ਉੱਥੇ ਹੀ ਜਾ ਸਹਾਇਤਾ ਕਰਦੇ ਹਨ।
ਨਮੋ ਚਰਨ ਗੁਰ ਤੇਗ ਬਹਾਦਰ।
ਇਸ ਕਰਕੇ ਜਿਹੜੇ ਕੋਈ ਤੇਗ ਬਹਾਦਰ ਸਾਹਿਬ ਜੀ ਤੇਗ ਦੀ ਬਹਾਦਰੀ ਕਰਨ ਵਾਲੇ ਹਨ ਤੇ ਚੁੱਕੇ, ਇਉਂ ਕਹਿੰਦੇ ਜੰਗ ਯੁੱਧ ਕਰਨ ਵਾਲੇ ਕਰਤਾਰਪੁਰ ਜਦੋਂ ਜੰਗ ਯੁੱਧ ਹੋਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਵੀ ਉਸ ਜੰਗ ਯੁੱਧ ਵਿੱਚ ਸ਼ਾਮਲ ਸਨ। ਉਸ ਵੇਲੇ ਫਿਰ ਆਪ ਜੀ ਨੇ ਆਪਣਾ ਜਿਹੜਾ ਨਾਮ ਹੈ ਪਿਤਾ ਜੀ ਨੇ ਰੱਖਿਆ ਸੀ ਨਵੇ ਤੇਗ ਬਹਾਦਰ ਸਾਹਿਬ, ਕਿਉਂਕਿ ਜਦੋਂ ਆਪ ਜੀ ਨੂੰ ਗੋਦ ਵਿੱਚ ਲਿਆ ਕੇ ਬਿਠਾਇਆ ਪਾਇਆ ਸੀ ਦਾਸੀ ਨੇ, ਤੇ ਬੇਨਤੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਿਵਾਰ ਨੂੰ, ਕਿਹਾ ਵੀ ਆਪ ਆਪਣਾ ਨਾਮ ਆਪ ਰੱਖੋ ਜੀ। ਤੇ ਆਪ ਜੀ ਨੇ ਗੋਦ ਵਿੱਚ ਬੈਠਦਿਆਂ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਉਹ ਮੀਰੀ ਪੀਰੀ ਦੇ ਦੋਥੇ ਅੱਗੇ ਪਾਏ ਆ, ਦੋਹਾਂ ਹੱਥਾਂ ਨਾਲ ਦੋਹਾਂ ਮੁੱਠਿਆਂ ਨੂੰ ਕਹਿੰਦੇ ਘੁੱਟ ਕੇ ਫੜ ਲਿਆ ਸੀ। ਮਹਾਰਾਜ ਹੱਸ ਪਏ, ਕਹਿੰਦੇ ਵੀ ਸਾਨੂੰ ਨਾ ਰੱਖਣ ਦੀ ਲੋੜ ਕੀ, ਇਹਨਾਂ ਨੇ ਤਾਂ ਆਪ ਹੀ ਆਪਣਾ ਨਾਮ ਰਖਾ ਕੇ ਲਿਖਾ ਲਿਆ, ਸਾਡੇ ਤੇਗਿਆਂ ਦੇ ਮੁੱਠਿਆਂ ਨੂੰ ਹੱਥ ਪਾਈ ਬੈਠੇ ਘੁੱਟ ਕੇ, ਇਹਨਾਂ ਦਾ ਨਾਮ ਤੇਗ ਬਹਾਦਰ ਸਾਹਿਬ ਹੈ। ਇਸ ਕਰਕੇ ਕਹਿੰਦੇ ਐਸੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ।
ਉਦੈ ਤੇਜ ਜਗ ਮਹਿ ਸਾਮ ਸੂਰ।
ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ ਆ ਕਵੀ, ਜਿਨ੍ਹਾਂ ਦਾ ਤੇਜ ਪ੍ਰਤਾਪ ਸੰਸਾਰ ਦੇ ਵਿੱਚ ਜਿਵੇਂ ਸੂਰਜ ਹੁੰਦਾ ਹੈ, ਉਹਦੇ ਸਮਾਨ ਕਹਿੰਦੇ ਜਿਵੇਂ ਚੜ੍ਹਦੇ ਸੂਰਜ ਦਾ ਤੇਜ ਪ੍ਰਤਾਪ ਹੁੰਦਾ, ਤੇਜ ਹੁੰਦਾ ਹੈ ਸੂਰਜ ਸੰਸਾਰ ਦੇ ਵਿੱਚ।
ਦੁਸ਼ਟਨ ਕੇ ਉਪਜਾਵਤ ਸੂਰ।
ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੜ੍ਹਦੇ ਸੂਰਜ ਵਾਂਗ ਕਹਿੰਦੇ ਤੇਜ ਪ੍ਰਤਾਪ ਹੈ, ਤੇਜ ਹੈ, ਜਿਵੇਂ ਸੂਰਜ ਚੜ੍ਹਦਾ ਹੈ ਤੇ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਦੇ ਹਿਰਦਿਆਂ ਵਿੱਚ ਸੂਲ ਪੈਦਾ ਕਰ ਦਿੰਦਾ ਹੈ, ਜਿਹੜੇ ਦੁਸ਼ਟ ਲੋਕ ਹੈ ਫਿਰ ਉਹ ਹਨੇਰੇ ਵਿੱਚ ਹੀ ਦੁਸ਼ਟਪੁਣਾ ਕਰਦੇ, ਤੇ ਚਾਨਣ ਵਿੱਚ ਵੀ ਤਾਂ ਨਹੀਂ ਦੁਸ਼ਟ ਲੋਕ ਐਸਾ ਕੁਛ ਕਰ ਸਕਦੇ। ਜਿਹੜੇ ਮਾੜਾ ਕਰਮ ਕਰਨ ਵਾਲੇ ਉਹ ਮਾੜੇ ਕਰਮ ਹਨੇਰੇ ਵਿੱਚ ਕਰਦੇ, ਚੋਰੀ ਜਾਰੀ ਬਦਮਾਸ਼ੀ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਚੜ੍ਹਦਾ ਸੂਰਜ ਦਾ ਤੇਜ ਹੁੰਦਾ ਨਾ, ਇਉਂ ਹੈ ਉਹਨਾਂ ਦਾ ਤੇਜ ਪ੍ਰਤਾਪ ਦੁਸ਼ਟ ਲੋਕਾਂ ਦੇ ਹਿਰਦੇ ਵਿੱਚ, ਕਹਿੰਦੇ ਉਹ ਸੂਲ ਪੈਦਾ ਕਰਦੇ, ਉਹਨਾਂ ਨੂੰ ਦਰਦ ਹੁੰਦਾ ਹੈ ਵੀ ਇਹ ਕਿਉਂ ਪ੍ਰਗਟ ਹੋ ਗਏ।
ਹਤੇ ਸ਼ਤਰੂ ਗਨ ਗਹਿ ਕਰ ਸੂਰ।
ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿੱਚ ਸੂਰ ਕੀ ਵਰਸ਼ਾ ਫੜ ਕੇ ਗਨ ਸ਼ਤਰੂ ਹਨੇ, ਇੱਕ ਨੀ ਦੋ ਨੀ ਸਮੂਹ ਜਿਹੜੇ ਗੁਰੂ ਘਰ ਦੇ ਬੈਰੀ ਸੀ, ਸਾਧੂ ਸੰਤਾਂ ਦੇ ਦੁਸ਼ਮਣ ਸੋ ਸਾਰੇ ਮਾਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਵੱਡ ਸੂਰ।
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡੇ ਸੂਰਮੇ ਸੂਰ ਬਹਾਦਰ, ਉਹਨਾਂ ਨੂੰ ਨਮਸਕਾਰ ਹੈ ਮੇਰੀ ਕਵ ਦੀ ਕਵੀ ਦੀ।
ਦਸ ਸਰੂਪ ਕੋ ਨਮ ਹਮਾਰੀ।
ਜਿਹੜੇ ਦਸੇ ਜਾਮੇ ਹਨ, ਦਸ ਜਾਮਿਆਂ ਵਿੱਚ ਗੁਰੂ ਮਹਾਰਾਜ ਜੀ ਨੇ ਉਹ ਜੋਤ ਜਗਾਈ ਹੈ, ਕੌਤ ਕੀਤੇ, ਉਹਨਾਂ ਦਾ ਇਕੱਠਾ ਮੰਗਲ ਕਵੀ ਕਰ ਰਿਹਾ। ਇਸ ਵਾਹਿਗੁਰੂ ਨੇ ਦਸ ਰੂਪਾਂ ਵਿੱਚ ਦਰਸ਼ਨ ਦਿੱਤੇ ਨੇ, ਦਸ ਰੂਪ ਧਾਰਨ ਕੀਤੇ, ਉਹ ਦਸਾਂ ਸਰੂਪਾਂ ਨੂੰ ਇਕੱਠਿਆਂ ਨੂੰ ਸਾਰੀ ਨਮਸਕਾਰ ਹੈ।
ਜਿਨਹੋ ਜਨਨ ਕੀ ਦੁਬਿਧਾ ਟਾਰੀ।
ਨੇ ਦਸ ਰੂਪਾਂ ਨੇ ਪ੍ਰਗਟ ਪ੍ਰਤੱਖ ਹੋ ਕੇ ਆਪਣੇ ਦਾਸਾਂ ਦੀ ਜਿਹੜੀ ਦਵੈਤ ਭਾਵ ਸੀ, ਚਿੱਤਾ ਆਪਣਾ ਸੀ, ਦੋਚਰਾਂ ਦਾ ਮਨ ਵੀ ਆਹ ਕਰੀਏ ਕਿ ਉਹ ਕਰੀਏ, ਇਹ ਦੂਰ ਕੀਤਾ।
ਵਰਨੋ ਪੰਚਮ ਰਾਸ ਅਗਾਰੀ।
ਇਸ ਕਰਕੇ ਐਸੇ ਦਸਾਂ ਸਤਿਗੁਰਾਂ ਦੀ ਨੂੰ ਮੱਥਾ ਟੇਕ ਕੇ ਅੱਗੇ ਮੈਂ ਪੰਜਵੀਂ ਰਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਬਾਕੀ ਰਹਿੰਦਾ ਇਤਿਹਾਸ ਕਥਨ ਕਰਦਾ ਹਾਂ।
ਸਰੋਤਾ ਸੁਨ ਹੋ ਪਾਪ ਗਨ ਹਾਰੀ।
ਇੱਕ ਸਰੋਤੇ ਜਨੋ, ਐਸੇ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਤਥਾ ਕਥਾ ਜਿਹੜੀ ਸਮੂਹ ਪਾਪਾਂ ਨੂੰ ਨਾਸ ਕਰਨ ਵਾਲੀ ਹੈ, ਉਹ ਮੰਚਿਤ ਲਾ ਕੇ ਤੁਸੀਂ ਹੁਣ ਸੁਣੋ।
ਲਾਖੋ ਸਤਿਗੁਰ ਕੇ ਸਿੱਖ ਪੂਰੇ।
ਜਿਹੜੇ ਗੁਰੂ ਘਰ ਦੇ ਨਾਮ ਦੇ ਪ੍ਰੇਮੀ ਗੁਰਸਿੱਖ ਹਨ, ਉਹਨਾਂ ਦਾ ਮਹਿਮਾ ਦਾ ਮੰਗਲ ਹੈ। ਜਿਹੜੇ ਲੱਖਾਂ ਨੀ, ਇੱਕ ਨੀ, ਦੋ ਨੀ, ਲੱਖਾਂ ਹੀ ਸਤਿਗੁਰੂ ਦੇ ਸਿੱਖ ਹੈ, ਸਿੱਖ ਵੀ ਪੂਰੇ ਹੈ, ਪੂਰਨ ਗੁਰਸਿੱਖ ਹੈ। ਇੱਕ ਤਾਂ ਹੁੰਦੇ ਨਾ ਦਵਾਜਰੀ ਜੇ ਸਿੱਖ, ਮਨਮੁਖ ਜੇ ਸਿੱਖ, ਨਾਲੇ ਕਿਰਪਾਨ ਪਾਈ ਹੋਣੀ, ਨਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮੱਠੇ ਟੇਕੀ ਜਾਣਾ, ਵਿੱਚ ਮਲੇਰ ਕੋਲੇ ਭੱਜੇ ਫਿਰਨਾ, ਵਿੱਚ ਵਿਭਾਗ ਸਿੰਘ ਡੇਰੇ ਕਿਹੜੇ ਕੱਢੀ ਜਾਣੇ। ਉਹ ਦਵਾਜਰੇ ਹੁੰਦੇ ਆ, ਦਮੂਹੀ ਜਿਵੇਂ ਹੁੰਦੀ ਨਾ ਸਪਨੀ, ਉਹ ਇਸ ਤਰ੍ਹਾਂ ਦੋ ਮੂਹੇ ਦਵਾਜਰੇ ਹੁੰਦੇ। ਇੱਕ ਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਕੁਛ ਬਿਨਾਂ ਕਿਸੇ ਦੇ ਅੱਗੇ ਸੀਸ ਨੀ ਚੁਕਾਉਣਾ, ਜੋ ਮੰਗਣਾ ਗੁਰੂ ਮਹਾਰਾਜ ਦੇ ਅੱਗੇ ਮੰਗਣਾ, ਜੋ ਕੋਈ ਦੁੱਖ ਤਕਲੀਫ ਹੈ ਗੁਰੂ ਗ੍ਰੰਥ ਸਾਹਿਬ ਚ ਅੱਗੇ ਕਹਿਣੀ, ਉੱਥੇ ਹੀ ਨਿਵਿਰਤ ਕਰਨੀ। ਕੋਈ ਐਸੇ ਹੈਗੇ ਗੁਰਸਿੱਖ ਪਿਆਰੇ ਵੀ ਜਿਹੜੇ ਭਾਵੇਂ ਕੋਈ ਘਰ ਦੇ ਵਿੱਚ ਪਦਾਰਥ ਘਾਟ ਹੋਵੇ, ਉਹ ਗੁਰੂ ਤੋਂ ਬਗੈਰ ਨਹੀਂ ਮੰਗਦੇ ਤੇ ਨਾ ਕਿਸੇ ਅੱਗੇ ਝੁਕਦੇ ਹੈ। ਕੱਟੂ ਨਗਰ ਬਰਨਾਲੇ ਤੋਂ ਅੱਗੇ ਜਾਈਏ ਉਹ ਪੰਜ ਸੱਤ ਕਮੀਤ ਤੇ ਉੱਥੋਂ ਦਾ ਇੱਕ ਸਿੰਘ ਸੀ, ਉਹ ਦੇਖਿਆ ਵੀ ਗੁਰੂ ਸਿੱਖ ਦਾ ਪੂਰਾ ਗੁਰੂ ਕਾ ਸਿੱਖ, ਘਰ ਵਿੱਚ ਉਹਦੇ ਬੱਚਾ ਹੈ ਨਹੀਂ ਸੀ। ਬੜਿਆਂ ਨੇ ਕਿਹਾ ਕਹਿੰਦੇ ਵੀ ਤੂੰ ਫਲਾਨੇ ਤਾਂ ਜਾ, ਉੱਥੇ ਜਾ, ਉੱਥੇ ਜਾ। ਕਹਿੰਦਾ ਵੀ ਲੈਣਾ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ, ਨਹੀਂ ਤਾਂ ਨਹੀਂ ਸਹੀ। 12 ਸਾਲ ਲੰਘ ਗਏ, ਅਖੀਰੀ ਵਿੱਚੋਂ ਕਈ ਕਹਿਣ ਲੱਗੇ ਵੀ ਚਲੋ ਆ ਕਥਾ ਵਾਲੇ ਆਏ ਆ, ਸਿੰਘ ਹੈ, ਇਹਨਾਂ ਤੋਂ ਤੂੰ ਅਰਦਾਸ ਕਰਾ ਲਾ। ਕਹਿੰਦੇ ਹਾਂ ਇਹ ਠੀਕ ਹੈ ਮਹਾਰਾਜ, ਅੱਗੇ ਅਰਦਾਸ ਤਾਂ ਆਪਾਂ ਕਰਾ ਸਕਦੇ ਹਾਂ ਪਰ ਹੋਰ ਥਾਂ ਨਹੀਂ ਜਾਣਾ ਹੈ। ਜਿਉਂ ਮਰਜ਼ਾਦਾ ਉਸ ਅਨੁਸਾਰ ਸਿੰਘਾਂ ਤੋਂ ਅਰਦਾਸ ਕਰਾ ਲਈ ਤੇ ਵੇਖ ਲਓ ਮਹਾਰਾਜ ਨੇ ਕਿਰਪਾ ਕਰਤੀ, ਕਿਉਂਕਿ ਵੇਖ ਲਿਆ ਵੀ ਸਾਡਾ ਇੱਕ ਨਹੀਂ ਇਕੱਠੇ ਦੋ ਦੇ ਤੇ, ਅਗਲੇ ਸਾਲ ਦੋ ਖੇਡਣ। ਉਹ ਲੋਕ ਦੇਖ ਦੇਖ ਕੇ ਹੈਰਾਨ ਹੋ ਗਏ, ਕਹਿੰਦੇ ਵੀ ਹੱਦ ਹੋ ਗਈ, 12 ਸਾਲ ਹੋ ਗਏ ਹੈ ਤੇ ਅੜਿਆ ਰਿਹਾ। ਕਹਿੰਦੇ ਲੈਣਾ ਤਾਂ ਗੁਰੂ ਨਾਨਕ ਦੇ ਘਰੋਂ, ਨੇ ਤਾਂ ਲੈਣਾ ਹੀ ਨਹੀਂ, ਆਈ ਠੀਕ ਹੈ। ਤੇ ਉਹ ਜਿਹੜੇ ਪਿਆਰੇ ਗੁਰਸਿੱਖ ਹੈ ਨਾ, ਉਹਨਾਂ ਦਾ ਮੰਗਲ ਹੈ ਕਵੀ ਜਿਵੇਂ ਜਿਹੜੇ ਸਤਿਗੁਰੂ ਨਾਲ ਹੀ ਰੱਖਦੇ ਹੈ। ਇੱਕ ਜਿਹੜੇ ਆ ਇੱਧਰ ਉੱਧਰ ਵੀ ਭੱਜਦੇ ਨਾ, ਜਿੱਧਰ ਹੋਇਆ ਗੱਡੀ ਚੜ ਗਏ ਚੱਲ ਮੂੰਹ ਚੁੱਕ ਲਿਆ, ਤੁਰੇ ਫਿਰਦੇ ਨੇ ਜਿਵੇਂ ਬੇਸਵਾ ਫਿਰਦੀ ਹੁੰਦੀ ਨਾ ਥਾਂ ਥਾਂ, ਇਹੋ ਜਿਹੇ ਵੀ ਹੈਗੇ ਵਿੱਚ, ਕੋਈ ਦੀਨ ਮਾਨ ਉਹਨਾਂ ਦਾ ਹੈ ਹੀ ਨਹੀਂ। ਇਹ ਮਾਤਰ ਤੋਂ ਮਾਤਰ ਵੀ ਇਹੋ ਜਿਹਾ ਨੇ ਕੌਣ, ਤੇ ਬਹੁਤ ਔਖੇ ਹੁੰਦੇ ਹੈ। ਕਹਿੰਦੇ ਜੀ ਸਾਨੂੰ ਤਾਂ ਸਾਰੇ ਇੱਕੋ ਜਿਹੇ ਹੈ। ਤੇ ਭਲਾ ਉਹਨਾਂ ਨੂੰ ਪੁੱਛਿਆ ਵੀ ਘਰ ਵਾਲੀ ਤੇ ਮਾਂ ਵਿੱਚ ਫਰਕ ਨਹੀਂ ਹੈਗਾ, ਘਰ ਵਾਲੀ ਤੇ ਇਹ ਤੁਹਾਡੀ ਮਾਂ ਇੱਕੋ ਜਿਹੀ ਹੈ, ਇਹ ਤੁਹਾਡੀ ਇੱਕੋ ਜਿਹੀ ਹੈ, ਉਹਦੇ ਨਾਲ ਇੱਕੋ ਜਿਹਾ ਵਰਤਾਅ ਕਰਦੇ ਤੁਸੀਂ, ਫਿਰ ਨੀ ਗੱਲ ਆਉਂਦੀ ਇਹਨਾਂ ਨੂੰ। ਫਿਰ ਭਜਨ ਕਰਦੇ ਹੂੰ ਗਿਆਨ ਬੜਾ ਕੇ ਉੱਠਦੇ ਬ੍ਰਹਮ ਗਿਆਨ, ਸਾਨੂੰ ਇੱਕ ਵਾਸਨਾ ਇੱਕੋ ਨਿਤ ਨਾਖਾ ਨਾਲ। ਇਹ ਜਿਹੜਾ ਕੋਈ ਤੁਹਾਡਾ ਦੁਸ਼ਮਣ ਹੈ ਉਹਨੂੰ ਤੁਸੀਂ ਇੱਕੋ ਜਿਹਾ ਵਰਤਾਅ ਕਰਦੇ, 20 ਗਾਲਾਂ ਕੱਢਦੇ ਤੁਸੀਂ, ਜੇ ਮਾੜਾ ਜਿਹਾ ਖੰਘੇ ਤਾਂ ਉਹਦੇ ਗੱਲ ਪੈਂਦੇ, ਕਿੱਥੇ ਤੁਹਾਡੇ ਅੰਦਰ ਬ੍ਰਹਮ ਗਿਆਨ ਆ ਗਿਆ, ਤੁਹਾਨੂੰ ਇੱਕੋ ਜਿਹੇ ਹੈ ਜੀ। ਹਾਏ ਤਾਂ ਹੁਣ ਜਿਹੜਾ ਪਿਰਥੀ ਚੰਦ ਹੈ, ਰਾਮ ਰਾਏ ਹੈ, ਧੀਰ ਮੱਲ ਹੈ, ਜਿਨ੍ਹਾਂ ਨੇ ਗੁਰੂ ਨਾਲ ਬੈਰ ਕੀਤਾ, ਗੁਰੂ ਤੇ ਤਲਵਾਰਾਂ ਚਲਾਈਆਂ, ਗੁਰੂ ਤੇਗ ਬਹਾਦਰ ਨੂੰ ਮਾਰਨ ਤੱਕ ਗਏ, ਉਹਨਾਂ ਨੂੰ ਅਸੀਂ ਕਹਿ ਦਿਆਂਗੇ ਵੀ ਸਾਨੂੰ ਤਾਂ ਇੱਕੋ ਜਿਹੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਤਾਂ ਨੀ ਤੁਸੀਂ ਉੱਪਰ ਹੋ ਗਏ, ਅਮਰ ਛਕਾ ਕੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵਿਸ਼ਵਾਸ ਨੀ ਕਰਨਾ, ਉਹਨਾਂ ਨਾਲੋਂ ਅਸੀਂ ਵੱਡੇ ਬ੍ਰਹਮ ਗਿਆਨੀ ਹੋ ਗਏ। ਵਿੱਚ ਹੁਣ ਵੀ ਇਹੋ ਜਿਹਾ ਲਾਣਾ ਥਾਂ ਥਾਂ ਸਰੀ ਜਾਣਗੇ, ਕਹਿਣਗੇ ਨੀ ਸਾਨੂੰ ਤਾਂ ਇਹ ਸਭ ਇੱਕ ਸਮਾਨ ਆ ਜੀ। ਇਹੋ ਜਿਹਾ ਗਿਆਨ ਜਿਹੜਾ ਅੰਧ ਗਿਆਨ ਹੈ, ਉਹਨਾਂ ਦਾ ਆਪਣੇ ਕੋਲ ਰੱਖੋ। ਫਿਰ ਮਹਾਰਾਜ ਨੇ ਤਾਂ ਕਹਿਤਾ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸਾਰੇ ਸਿੱਖਾਂ ਨੂੰ ਸਾਡੇ ਵੱਲੋਂ ਇਹ ਹੁਕਮ ਹੈ ਜੇ ਗੁਰੂ ਕਿਸੇ ਨੇ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਜਿੱਥੇ ਜਿਹੜੇ ਹਾਲਣਾ ਹੈ ਗਿਆਨ ਘੋਟਣ ਵਾਲਾ, ਸਾਨੂੰ ਇੱਕੋ ਜੇ, ਅਸੀਂ ਤਾਂ ਸਾਰੇ ਮੱਥਾ ਟੇਕਦੇ ਹਾਂ, ਸਾਰੇ ਹੀ ਛਕੇ ਆਉਂਦੇ ਹਾਂ ਜੀ। ਫਿਰ ਤਾਂ ਜੇ ਇੱਕ ਸਮਾਨ ਆ, ਫਿਰ ਕੁੱਤਿਆਂ ਬਿੱਲਿਆਂ ਨਾ ਖਾ ਕੇ ਦੇਖਣ, ਕਿਉਂਕਿ ਸਾਰੇ ਇੱਕ ਸਮਾਨ ਹੈ ਨਾ। ਫਿਰ ਪਤਾ ਲੱਗਦਾ ਵੀ ਹਾਂ ਇੱਕ ਸਮਾਨ ਹੈ ਜੀ, ਵੀ ਉਹਦੇ ਵਿੱਚ ਵੀ ਜਾਨ ਹੈ ਨਾ, ਕੁੱਤੇ ਬਿੱਲੇ ਵਿੱਚ ਵੀ, ਸੱਪ ਸੂਹੇ ਵਿੱਚ ਵੀ। ਇਸ ਤਰ੍ਹਾਂ ਜਾਣਾ ਹੁੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਮੂਰਖਾਂ ਦਾ ਅੰਨਾ ਗਿਆਨ ਹੁੰਦਾ ਹੈ, ਕਹਿਣਾ ਕੁਛ ਤੇ ਕਰਨਾ ਕੁਛ। ਇੱਥੇ ਕਵੀ ਜੀ ਕਹਿ ਰਿਹਾ ਵੀ ਜਿਹੜੇ ਲੱਖਾਂ ਸਤਿਗੁਰੂ ਦੇ ਪੂਰਨ ਗੁਰਸਿੱਖ ਹੈ, ਐਨ ਪੂਰੇ ਸਤਿਗੁਰੂ ਦੇ ਸਾਰ ਸਿਧਾਂਤ ਤੇ ਚੱਲਣ ਵਾਲੇ ਪੂਰੇ ਸਰਧਾਲੂ ਸਨਮੁਖ ਸਿੱਖ ਹਨ,
ਆਪਣਾ ਸਰੂਪ ਲਖਿਓ ਜਿਨ ਰੂਰੇ,
ਆਪਣਾ ਜਿਹੜਾ ਸਵੈ ਸਰੂਪ ਬੜਾ ਸੋਹਣਾ ਹੈ, ਸਰਚਿਤ ਅਨੰਦ ਉਹਨੂੰ ਜਾਣ ਲਿਆ ਹੈ,
ਮਹਾਂ ਸ਼ਕਤ ਧਾਰ ਬ੍ਰਿਧ ਤੇ ਆਦ।
ਮਹਾਨ ਪੂਰਨ ਗੁਰਸਿੱਖ ਕਿਹੜੇ ਹੈ? ਉਹ ਕਹਿੰਦੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਹੈ, ਭਾਈ ਸਾਹਿਬ, ਭਾਈ ਗੁਰਦਾਸ ਜੀ ਹੈ, ਭਾਈ ਬਹਿਲੋ ਹੈ, ਭਾਈ ਸਾਲੋ ਹੈ, ਇਹ ਤਾਰਕ ਵਿਧੀ ਚੰਨ ਜੇਠਾ ਪੁਰਾਣਾ ਆਦਿ ਕੇ ਪੂਰਨ ਗੁਰਸਿੱਖ ਹੈ ਸਤਿਗੁਰੂ ਤੇ। ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਬਾਬਾ ਬੁੱਢਾ ਸਾਹਿਬ ਜੀ ਤੋਂ ਆ ਲੈ ਕੇ ਮਹਾਨ ਸ਼ਕਤੀਆਂ ਰੱਖਣ ਵਾਲੇ ਪੂਰਨ ਗੁਰ ਸਿੱਖ ਹਨ,
ਬੰਦਨ ਕਰ ਹੋ ਧਰਹੋ ਅਹਿਲਾਦ,
ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਜਿਹੜੇ ਪੂਰਨ ਗੁਰ ਸਿੱਖ ਹੈ। ਮੈਂ ਕਹਿੰਦਾ ਵੀ ਮੇਰੇ ਤੇ ਪ੍ਰਸੰਨਤਾ ਧਾਰੋ ਤੁਸੀਂ ਗੁਰਸਿੱਖੋ, ਜਿਵੇਂ ਗੁਰੂ ਦੀ ਖੁਸ਼ੀ ਤੁਹਾਡੇ ਤੇ ਹੈ ਨਾ, ਉਹ ਮੇਰੇ ਤੇ ਵੀ ਤੁਸੀਂ ਖੁਸ਼ੀ ਕਰੋ। ਹੁਣ ਇੱਥੇ ਤਾਂ ਕਵੀ ਜੀ ਕਹਿੰਦਾ ਵੀ ਉਹਨਾਂ ਨੂੰ ਵੀ ਮੱਥਾ ਟੇਕਦਾ, ਐਸੇ ਜਿਹੜੇ ਪੂਰੇ ਗੁਰੂ ਕੇ ਸਿੱਖ ਹੈ। ਦੂਜੇ ਪਾਸੇ ਵਿੱਚ ਸਾਡਾ ਲਾਣਾ ਐਸਾ ਕਹੀ ਜਾਂਦਾ ਵੀ ਦਸਵੇਂ ਗ੍ਰੰਥ ਨੂੰ ਨੀ ਮੱਥਾ ਟੇਕਣਾ, ਉਹਨੂੰ ਨੀ ਟੇਕਣਾ। ਬੜਾ ਇਹਨਾਂ ਦਾ ਰੌਲਾ ਪਾਇਆ ਹੋਇਆ, ਇਹ ਤਾਂ ਜਾਪ ਸਾਹਿਬ ਵੀ ਛੱਡ ਦਿਓ, ਇਹ ਸਭ ਸਵਈਏ ਵੀ ਛੱਡੋ, ਤੁਸੀਂ ਚੌਕੀ ਵੀ ਪੜ੍ਹਨੀ ਛੱਡੋ। ਇਸ ਕਰਕੇ ਜਿਹੜੇ ਪੂਰਨ ਰਹਿਤ ਵਹਿਤ ਵਿੱਚ ਨਿਪੁੰਨ ਹੈ, ਪੂਰੇ ਰਹਿਤ ਵਹਿਤ ਵਿੱਚ ਹੈ, ਪੂਰਨ ਗੁਰਸਿੱਖ ਹੈ, ਕਵੀ ਤੇ ਕਹਿੰਦਾ ਉਹਨਾਂ ਨੂੰ ਵੀ ਮੱਥਾ ਟੇਕ ਰਿਹਾ। ਗੁਰੂ ਨੀ ਮੰਨ ਕੇ ਵੀ ਉਹ ਗੁਰੂ ਨੂੰ ਪਿਆਰੇ ਹੈ, ਗੁਰੂ ਤੇ ਪੂਰਾ ਭਰੋਸਾ ਰੱਖਣ ਵਾਲੇ, ਇਸ ਕਰਕੇ ਉਹਨਾਂ ਦਾ ਸਤਿਕਾਰ ਹੈ, ਉਹਨਾਂ ਨੂੰ ਵੀ ਨਮਸਕਾਰ ਹੈ।
ਸਾਗਰੋ ਗ੍ਰੰਥ ਸੰਪੂਰਨ ਕਰੋ,
ਉਹਨਾਂ ਤੋਂ ਮੈਂ ਜਾਚਨਾ ਕਰਨਾ ਵੀ ਜਿਹੜਾ ਮੈਂ ਗੁਰਪ੍ਰਤਾਪ ਸੂਰਜ ਨਾਮ ਗ੍ਰੰਥ ਉਹ ਲਿਖਾਉਣਾ ਸ਼ੁਰੂ ਕੀਤਾ, ਉਹ ਸਾਰਾ ਤੁਸੀਂ ਕਹਿੰਦੇ ਸੰਪੂਰਨ ਸਮਾਪਤ ਕਰ ਦਿਓ ਵਿਘਨਾਂ ਤੋਂ ਰਹਿਤ ਕਰਕੇ।
ਪਰ ਹੈ ਵਿਘਨ ਗਨ ਤਿੰਨ ਕੋ ਹਰੋ,
ਗ੍ਰੰਥ ਦੇ ਵਿੱਚ ਕੋਈ ਵਿਘਨ ਪੈਣ ਪਾਉਣ ਉਹ ਸਾਰੇ ਤੁਸੀਂ ਗੁਰਸਿੱਖੋ ਕਹਿੰਦੇ ਨਾਸ ਕਰ ਦੇਵੋ।
ਸ਼ੁਭ ਮਤ ਉਪਜਾਵੋ ਔਰ ਅੰਤਰ,
ਪੂਰਨ ਗੁਰਸਿੱਖੋ ਮੇਰੇ ਹਿਰਦੇ ਅੰਦਰ ਜਿਹੜੀ ਸ਼ੁਭ ਮਤ ਹੈ, ਚੰਗੀ ਅਕਲ ਬੁੱਧ ਹੈ, ਉਹ ਪੈਦਾ ਕਰ ਦਿਓ।
ਵਰਨੋ ਸਤਿਗੁਰ ਸੁਜਾਸ ਨਿਰੰਤਰ,
ਇਸ ਕਰਕੇ ਮੈਂ ਲਗਾਤਾਰ ਸਤਿਗੁਰੂ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਵਰਣਨ ਕਰ ਸਕਾਂ, ਕਥਨ ਕਰ ਸਕਾਂ, ਬਿਆਨ ਕਰ ਸਕਾਂ।
ਦੋਹਰਾ ਸਤਿਗੁਰੂ ਹਰ ਗੋਬਿੰਦ ਜੀ,
ਇਸ ਤਰ੍ਹਾਂ ਇਹ ਦਸਾਂ ਸਰੂਪਾਂ ਦਾ, ਦਸਾਂ ਸਤਿਗੁਰਾਂ ਦਾ ਇਕੱਠਾ ਮੰਗਲ, ਉਦੋਂ ਬਾਅਦ ਜਿਹੜੇ ਨਾਮ ਦੇ ਪ੍ਰੇਮੀ ਗੁਰਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ ਆਦਿਕ, ਉਹਨਾਂ ਦੀ ਮਹਿਮਾ ਦਾ ਮੰਗਲ ਕਰਕੇ ਹੁਣ ਕਥਾ ਸ਼ੁਰੂ ਕਰ ਰਹੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ,
ਦੁਰਗ ਗਵਾਲੀਅਰ ਛੋਰ,
ਗਵਾਲੀਅਰ ਦਾ ਕਿਲਾ ਹੈ, 52 ਰਾਜਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਛੱਡ ਕੇ ਬਾਹਰ ਆ ਕੇ,
ਖਾਬ ਜੀਰ ਕੋ ਸੰਗ ਲੈ,
ਗਵਾਲੀਅਰ ਕਿਲੇ ਦਾ ਮਾਲਕ ਦਰੋਗਾ ਵਜ਼ੀਰ ਖਾਂ ਉਹਨੂੰ ਤੇ ਦੂਜੇ ਨੂੰ ਨਾਲ ਲੈ ਲਿਆ ਹੈ।
ਗਮਨੇ ਦਿੱਲੀ ਔਰ
ਜਹਾਂਗੀਰ ਪਾਤਸ਼ਾਹ ਦਾ ਜਿਹੜਾ ਵਜ਼ੀਰ ਖਾਂ ਵਜ਼ੀਰ ਸੀ ਉਹਨੂੰ ਨਾਲ ਲੈ ਲਿਆ ਤੇ ਦਿੱਲੀ ਦੀ ਤਰਫ ਨੂੰ ਆਪ ਜੀ ਚੱਲ ਪਏ।
ਚੌਪਈ ਕਾਰਾ ਗ੍ਰਹਿ ਤੇ ਨਿਰਿਪ ਨਿਕਸਾਏ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਵੇਲੇ ਕੈਦ ਖਾਨੇ ਤੋਂ ਜੇਲ੍ਹ ਦੇ ਵਿੱਚੋਂ ਇਹ 52 ਰਾਜੇ ਬਾਹਰ ਨਿਕਾਲੇ,
ਸੋ ਹਰ ਦਾਸ ਸਾਥ ਗਮ ਨਾਏ,
ਸਾਰੇ ਦੇ ਸਾਰੇ ਰਾਜੇ ਜਿਹੜਾ ਹਰਦਾਸ ਦਰੋਗਾ ਉਹਦੇ ਨਾਲ ਚੱਲ ਰਹੇ ਹੈ, ਜਾ ਰਹੇ ਹਨ।
ਅਦਕ ਅਨੰਦਤ ਕਰਤ ਉਚਾਰੀ,
ਉਸ ਵੇਲੇ ਬੜੇ ਆਨੰਦ ਹੋਏ, ਖੁਸ਼ ਹੋਏ, ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿੰਦੇ ਹਨ,
ਧੰਨ ਧੰਨ ਗੁਰ ਪਰ ਉਪਕਾਰੀ,
ਗੁਰੂ ਹਰਗੋਬਿੰਦ ਸਾਹਿਬ ਧੰਨ ਹੈ, ਧੰਨ ਹੈ, ਬਹੁਤ ਵੱਡੇ ਪਰਪਕਾਰੀ ਹਨ।
ਸੁਜਸ ਉਚਾਰਤ ਜਹ ਕਹਿ ਗੁਰ ਕੋ,
ਜਿੱਥੇ ਕਿੱਥੇ ਵੀ ਕੋਈ ਸ਼ਹਿਰ ਨਿਵਾਸੀ ਹੈ, ਗੁਰੂ ਕਾ ਸਿੱਖ ਹੈ, ਸ੍ਰੇਸ਼ਟ ਜਸ ਉਜਾਰੀ ਚਾਰ ਰਿਹਾ ਵੀ ਗੁਰੂ ਮਹਾਰਾਜ ਧੰਨ ਹੈ, ਬੜੇ ਪਰਪਕਾਰੀ ਹੈ।
ਚੱਲੇ ਆਏ ਸਭ ਦਿੱਲੀ ਪੁਰ ਕੋ,
ਸਾਰੇ ਕਹਿੰਦੇ ਦਿੱਲੀ ਸ਼ਹਿਰ ਵੱਲ ਨੂੰ ਚਲੇ ਆ ਰਹੇ ਹਾਂ।
ਸ੍ਰੀ ਹਰਗੋਬਿੰਦ ਮਾਰਗ ਸਾਰੇ,
ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲਦਿਆਂ ਹੋਇਆ ਸਾਰਾ ਹੀ ਜਿਹੜਾ ਰਸਤਾ ਹੈ,
ਉਲਗਤ ਕੀ ਕੀਨਸ ਸੀਗਰ ਪਧਾਰੇ।
ਲੰਘਣਾ ਕੀਤਾ ਤੈ ਕੀਤਾ ਬਣੀ ਛੇਤੀ ਚਲਦੇ ਆ ਹੋਇਆ।
ਆਏ ਟਿਕੇ ਮਜਨੂ ਅਸਥਾਨਾ।
ਅੱਜ ਕੱਲ ਮਜਨੂ ਟਿੱਲੇ ਦਾ ਸਥਾਨ ਬਣਿਆ, ਇੱਥੇ ਸਤਿਗੁਰੂ ਫੇਰ ਅਟਕੇ ਹਨ।
ਖਾਂਬ ਜੀਰ ਢਿੱਗ ਸ਼ਾਹ ਪਿਆਨਾ।
ਵਜ਼ੀਰ ਖਾਂ ਹੈ ਉਹ ਜਹਾਂਗੀਰ ਪਾਤਸ਼ਾਹ ਕੋਲ ਚਲਿਆ ਗਿਆ।
ਨਮਰ ਭਇਓ ਬਹੁ ਕਰੀ ਸਲਾਮ।
ਵਜ਼ੀਰ ਖਾਂ ਜਹਾਂਗੀਰ ਕੋਲ ਕਾਕੇ ਬਹੁਤ ਨੀਮਾ ਹੋਇਆ, ਚੁੱਕੇ ਸਲਾਮ ਕੀਤੀ ਹੈ।
ਬੋਲਿਓ ਹਜ਼ਰਤ ਲੇ ਇਸ ਨਾਮ।
ਜਹਾਂਗੀਰ ਪਾਤਸ਼ਾਹ ਵਜ਼ੀਰ ਖਾਂ ਦਾ ਨਾਂ ਲੈ ਕੇ ਬੋਲਿਆ ਹੈ।
ਕਰਤੇ ਭਏ ਪ੍ਰਤੀਖਨ ਤੇਰੀ।
ਵਜ਼ੀਰ ਖਾਂ ਬਹੁਤ ਸਮੇਂ ਤੋਂ ਬਈ ਅਸੀਂ ਉਡੀਕ ਕਰਦੇ ਰਹੇ।
ਮੁਖ ਪ੍ਰਸੰਨ ਦੀਖਤ ਤੇ ਇਸ ਬੇਰੀ।
ਸਵੇਰੇ ਜਿਹੜਾ ਹੁਣ ਤੂੰ ਆਇਆ, ਤੇਰਾ ਮੂੰਹ ਬੜਾ ਪ੍ਰਸੰਨ ਹੈ, ਵੀ ਚਿਹਰਾ ਖਿੜਿਆ ਹੋਇਆ।
ਗੁਰੂ ਸੰਗ ਆਇਓ ਕਹਿ ਨਾਹੀ।
ਫਿਰ ਵੀ ਵਜ਼ੀਰ ਖਾਂ ਦੱਸ, ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਨਾਲ ਆਏ ਹੈ ਕਿ ਨਹੀਂ ਆਏ?
ਅਭਿਲਾਖਤ ਬਹੁ ਚਿਤ ਕੇ ਮਾਹੀ।
ਕਿਉਂਕਿ ਮੈਂ ਆਪਣੇ ਚਿਤ ਵਿੱਚ ਉਹਨਾਂ ਦੇ ਦਰਸ਼ਨ ਦੀ ਬੜੀ ਭਾਰੀ ਅਭਿਲਾਖਾ ਚਾਹਨਾ ਕਰ ਰਿਹਾ ਹਾਂ।
ਸੁਣ ਵਜ਼ੀਰ ਖਾਂ ਬਾਕ ਬਖਾਨਾ।
ਜਹਾਂਗੀਰ ਪਾਤਸ਼ਾਹ ਤੋਂ ਸੁਣ ਕੇ ਵਜ਼ੀਰ ਖਾਂ ਨੇ ਫਿਰ ਇਸ ਤਰ੍ਹਾਂ ਦਾ ਬਚਨ ਕਿਹਾ।
ਮਦਦ ਖੁਦਾਏ ਆਪ ਕੀ ਜਾਨਾ।
ਮੈਂ ਜਾਣਿਆ ਹੈ ਵੀ ਖੁਦਾ ਨੇ ਤੁਹਾਡੀ ਪਾਤਸ਼ਾਹ ਮਦਦ ਕੀਤੀ।
ਹਾਸਲ ਹੋਏ ਮੁਰਾਦ ਤੁਹਾਰੀ।
ਇਸ ਕਰਕੇ ਤੁਹਾਡੇ ਮਨ ਦੀ ਜਿਹੜੀ ਮੁਰਾਦ ਸੀ ਹਾਸਲ ਹੋ ਗਈ ਹੈ, ਤੁਹਾਡੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ।
ਆਏ ਥਰੀ ਸਤਿਗੁਰ ਅਸਵਾਰੀ।
ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਮਹਾਨ ਅਸਵਾਰੀ ਸੀ ਉਹ ਮਜਨੂੰ ਦੇ ਟਿੱਲੇ ਥਾਂ ਆ ਟਿੱਕੀ ਹੈ, ਪਾਤ ਸਤਿਗੁਰੂ ਜੀ ਆ ਪਹੁੰਚੇ ਹਨ।
ਮਜਨੂੰ ਕੇ ਇਸ ਥਾਨ ਸੁਹਾਏ।
ਇਸ ਸਮੇਂ ਜੋ ਮਜਨੂੰ ਦਾ ਟਿੱਲਾ ਵਾਲਾ ਸਥਾਨ ਉੱਥੇ ਸੋਭਨੀਕ ਹੋ ਗਏ।
ਸੁਧ ਦੇ ਦੈਬੇ ਹਿਤ ਮੋਹੇ ਪਠਾਏ।
ਆ ਖਬਰ ਸਾਰ ਦੇਣ ਵਾਸਤੇ ਸਤਿਗੁਰੂ ਨੇ ਮੈਨੂੰ ਭੇਜ ਦਿੱਤਾ ਤੇਰੇ ਕੋਲ।
ਜਬ ਅਵਸਰ ਜੋ ਬਹੁ ਬੁਲਵਾਵਨ।
ਜਹਾਂਗੀਰ ਪਾਤਸ਼ਾਹ ਜੀ ਜਦੋਂ ਤੁਸੀਂ ਸਮਾਂ ਮੌਕਾ ਦੇਖੋ ਉਹਨਾਂ ਨੂੰ ਬੁਲਾਉਣ ਵਾਸਤੇ।
ਧਰ ਸ਼ਰਧਾ ਲਿਹੋ ਦਰਸ਼ਨ ਪਾਵਨ।
ਸ਼ਰਧਾ ਤਾਰ ਕੇ ਸਤਿਗੁਰੂ ਨੂੰ ਬੁਲਾ ਕੇ ਦਰਸ਼ਨ ਪਾ ਲਿਓ, ਦਰਸ਼ਨ ਕਰ ਲਿਓ।
ਸੁਨਤ ਸ਼ਾਹ ਹਰਖਿਓ ਤੇਹ ਸਮੈ।
ਉਸ ਸਮੇਂ ਵਜ਼ੀਰ ਖਾਂ ਤੋਂ ਸੁਣ ਕੇ ਪਾਤਸ਼ਾਹ ਤਾਂ ਬਹੁਤ ਹੀ ਪ੍ਰਸੰਨ ਹੋ ਗਿਆ।
ਤਰ ਕਮ ਲਾਵਤ ਮਿਲ ਜਲ ਜਿਵੇਂ।
ਜਿਵੇਂ ਕਹਿੰਦੇ ਬਿਰਸ਼ ਪਾਣੀ ਤੋਂ ਬਗੈਰ ਕਮਲਾਰ ਮੁਰਝਾ ਰਿਹਾ ਉਹਨੂੰ ਜਲ ਮਿਲ ਜਾਵੇ, ਤੇ ਉਹ ਜਿਵੇਂ ਕਹਿੰਦੇ ਉਸੇ ਵੇਲੇ ਲਹਿ ਲਹਾਉਣ ਲੱਗ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਖਿੜ ਗਿਆ, ਖੁਸ਼ ਹੋ ਗਿਆ ਹੈ।
ਨਿਜ ਸਿਰ ਤੇ ਅਬ ਫਰਸ਼ ਉਤਾਰੋ।
ਫਿਰ ਇਹ ਕਹਿਣ ਲੱਗਿਆ ਵੀ ਆਪਣੇ ਸਿਰ ਤੇ ਜਿਹੜਾ ਮੇਰਾ ਬੜਾ ਭਾਰੀ ਬੋਝ ਪਿਆ ਉਹ ਫਰਜ ਆ ਮੈਂ ਲਾਹਾਂਗਾ।
ਹੋਹੇ ਨ ਤਰਾਸ ਪ੍ਰਸੰਨਤਾ ਧਾਰੋ।
ਹਰਗੋਬਿੰਦ ਸਾਹਿਬ ਨੂੰ ਮੈਂ ਉਹਨਾਂ ਦੀ ਪ੍ਰਸੰਨਤਾ ਧਾਰਨ ਕਰਾਂ, ਪ੍ਰਸੰਨਤਾ ਲਵਾਂਗਾ, ਜਿਸ ਕਰਕੇ ਰਾਤ ਦੇ ਸਮੇਂ ਫਿਰ ਮੈਨੂੰ ਕੋਈ ਸ਼ੇਰਾਂ ਦਾ ਡਰ ਭੈ ਨਹੀਂ ਹੋਵੇਗਾ।
ਕਹਿਤ ਭਇਓ ਇਹ ਅਵਸਰ ਆਛੋ।
ਉਸ ਵੇਲੇ ਜਹਾਂਗੀਰ ਕਹਿਣ ਲੱਗਾ ਵਜ਼ੀਰ ਹੁਣ ਇਹੀ ਚੰਗਾ ਹੁਣ ਸਮਾਂ ਹੈ।
ਆਏ ਦਰਸ ਗੁਰ ਦੇ ਔਰ ਬਾਛੋ।
ਮੈਂ ਧਰੇ ਦੇ ਵਿੱਚ ਚਾਹੁੰਦਾ ਵੀ ਹੁਣ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਮੈਨੂੰ ਦਰਸ਼ਨ ਦੇ ਹੀ ਦੇਣ।
ਕਰੋ ਬੰਦਗੀ ਆਨਹ ਜਾਏ।
ਹੋਵੇ ਵਜ਼ੀਰ ਖਾਂ ਮੇਰੇ ਵੱਲੋਂ ਮਹਾਰਾਜ ਅੱਗੇ ਨਮਸਕਾਰ ਕਰੀ ਤੇ ਇਸ ਤਰ੍ਹਾਂ ਬੇਨਤੀ ਕਰਕੇ ਲੈ ਆਈ।
ਸਾਦਰ ਮਦਰੇ ਬਾਕ ਅਲਾਏ।
ਮਹਾਰਾਜ ਨੂੰ ਬੜੇ ਸਤਿਕਾਰ ਦੇ ਤੇ ਬੱਠੇ ਮਿੱਠੇ ਪਿਆਰ ਦੇ ਬਚਨ ਕਹਿ ਕੇ ਲਿਆ।
ਸੁਣ ਵਜ਼ੀਰ ਖਾਂ ਗਮਨਿਓ ਐਸੇ।
ਸਵੇਰੇ ਜਹਾਂਗੀਰ ਪਾਤਸ਼ਾਹ ਤੋਂ ਸੁਣ ਕੇ ਵਜ਼ੀਰ ਖਾਂ ਐਸੇ ਗਿਆ।
ਛੁਟੈ ਸਬੇਗ ਤਨਖ ਸਾਰ ਜੈਸੇ।
ਤਨਖ ਤੋਂ ਚਲਾਇਆ ਹੋਇਆ ਜਿਹੜਾ ਤੀਰ ਹੈ ਬੜੇ ਕਹਿੰਦੇ ਬੇਗ ਸਹਿ ਤੇਜੀ ਸਹਿਰ ਚੱਲਦਾ ਹੈ।
ਆਗੇ ਸਤਿਗੁਰ ਭਏ ਸੁਚੇਤ।
ਵਜ਼ੀਰ ਖਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਇਧਰ ਸਤਿਗੁਰੂ ਐਨ ਸਾਵਧਾਨ ਸੁਚੇਤ ਸਤਰਕ ਹੋਏ ਬੈਠੇ ਸਨ।
ਗੁਰ ਦਰੋਹੀ ਕੇ ਹੱਥ ਬੇਹੇ।
ਜਿਹੜਾ ਗੁਰੂ ਘਰ ਦਾ ਸਭ ਤੋਂ ਵੱਡਾ ਬੈਰੀ ਦੁਚੰਦੂ ਨੂੰ ਨਾਸ ਕਰਨ ਵਾਸਤੇ ਐਨ ਸਤਰਕ ਹੋਏ ਤਿਆਰ ਪ੍ਰਤਿਆਰ ਹੋਏ ਬੈਠੇ ਸਨ।
ਨਮੋ ਕਰਤ ਨਿਜ ਅਰਜ ਗੁਜਾਰੀ,
ਵਜ਼ੀਰ ਖਾਂ ਨੇ ਨਮਸਕਾਰ ਕਰਦਿਆਂ ਆਪਣੇ ਵੱਲੋਂ ਬੇਨਤੀ ਕਹੀ।
ਸ਼ਾਹ ਬੰਦਗੀ ਹਰਖ ਉਚਾਰੀ,
ਪਾਤਸ਼ਾਹ ਨੇ ਖੁਸ਼ ਹੋ ਕੇ ਆਪਣੇ ਵੱਲੋਂ ਤੁਹਾਨੂੰ ਨਮਸਕਾਰ ਕਰਨੀ ਕਹੀ।
ਸੁਣ ਕਰ ਰਾਵਰ ਕੋ ਆਗਵਨੂ,
ਸਤਿਗੁਰੂ ਆਪ ਜੀ ਦਾ ਮਜਨੂ ਵਾਲੇ ਟਿੱਲੇ ਸਥਾਨ ਤੇ ਆਉਣਾ ਸੁਣ ਕੇ
ਹੋਏ ਪ੍ਰਸੰਨ ਆਤਸ਼ਹਿ ਰਿਪ ਦਬ ਨੂੰ।
ਆਹੇ ਬੈਰੀਆਂ ਨੂੰ, ਬੈਰੀਆਂ ਦੇ ਨਾਸ ਕਰਨ ਵਾਲੇ ਜਿਹੜੇ ਪਾਤਸ਼ਾਹ ਬਹੁਤ ਹੀ ਪ੍ਰਸੰਨ ਹੋਏ।
ਅਬ ਚਾਹਤ ਦਰਸ਼ਨ ਕਰ ਪ੍ਰੇਮ,
ਬੜਾ ਪ੍ਰੇਮ ਪਿਆਰ ਕਰਕੇ ਮਹਾਰਾਜ ਜੀ ਦੇ ਦਰਸ਼ਨੋ ਕਰਿਆ ਚਾਹੁੰਦਾ ਹੈ।
ਜਾਨੀ ਅਦਕ ਆਪਣੀ ਛੇਮ,
ਇਹਦੇ ਵਿੱਚ ਹੀ ਆਪਣੀ ਜਿਹੜੀ ਛੇਮ ਹੈ, ਕਲਿਆਣ ਹੈ, ਖੈਰ ਸੁਖ ਹੈ, ਉਸਨੇ ਜਾਣੀ ਹੈ।
ਮਿਹਰਬਾਨਗੀ ਕਰ ਗੁਰ ਆਵੇ,
ਪਾਤਸ਼ਾਹ ਮਹਾਰਾਜ ਕਹਿ ਰਿਹਾ ਵੀ ਮੇਰੇ ਉੱਪਰ ਮਿਹਰਬਾਨੀ ਕਰਕੇ ਸਤਿਗੁਰੂ ਜੀ ਆਉਣ ਹੁਣੇ ਹੀ।
ਜਾਨ ਅਵਗਿਆ ਨਹੀਂ ਰਸਾਵੇ,
ਜਿਹੜੀ ਮੈਂ ਆਪ ਭੁੱਲ ਗਲਤੀ ਕੀਤੀ ਹੈ ਚੰਦੂ ਦੁਸ਼ਟ ਰਾਹੀਂ, ਉਹਨੂੰ ਜਾਣ ਕੇ ਮਹਾਰਾਜ ਮੇਰੇ ਤੇ ਕਿਤੇ ਗੁੱਸੇ ਨਾ ਹੋਣ।
ਸ੍ਰੀ ਗੁਰ ਸੁਨਤ ਬਸਤਰ ਕੋ ਤਾਰੇ,
ਵਜ਼ੀਰ ਖਾਂ ਤੋਂ ਸੁਣ ਕੇ ਸਤਿਗੁਰੂ ਜੀ ਨੇ ਉਸੇ ਵੇਲੇ ਸ਼ਸਤਰ ਬਸਤਰ ਧਾਰਨ ਕਰ ਲਏ।
ਘਰ ਮੈਂ ਹਜਾਮਾ ਪਹਿਰ ਸਵਾਰੇ,
ਗਲ ਦੇ ਵਿੱਚ ਚੋਲਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਸਵਾਰ ਲਿਆ, ਠੀਕ ਠਾਕ ਕਰ ਲਿਆ।
ਅਤ ਸੁੰਦਰ ਚੀਰਾ ਸਿਰ ਸ਼ੋਭਾ,
ਬੜਾ ਸੋਹਣਾ ਜਿਹੜਾ ਦਸਤਾਰਾ ਹੈ ਸੀਸ ਤੇ ਬੰਨਿਆ ਹੋਇਆ, ਸਵਾਏ ਮਾਨ ਹੋ ਗਿਆ।
ਉਪਰ ਜਿਗਾ ਪਿਖਤ ਮਨ ਲੋਭਾ,
ਸਾਰੇ ਦੇ ਉਪਰ ਕਹਿੰਦੇ ਜਿਗਾ ਬਨ ਲਈ ਹੈ, ਜਿਸ ਨੂੰ ਪੇਖ ਕੇ ਮਨ ਲਵਾਏ ਮਾਨ ਹੁੰਦਾ ਹੈ, ਲਟੂ ਹੁੰਦਾ ਹੈ।
ਜੇਵਰ ਜਬਰ ਜਵਾਹਰ ਜਰੇ,
ਜੇਵਰ ਜਿਹੜੇ ਗਹਿਣੇ ਸਨ ਉਹਨਾਂ ਦੇ ਡਾਢੇ ਕਹਿੰਦੇ ਜਵਾਹਰ ਆਦਿਕ ਜੜਤ ਕੀਤੇ।
ਅੰਗ ਅੰਗ ਪ੍ਰਤ ਸੋਭਾ ਧਰੇ,
ਅੰਗਾਂ ਅੰਗਾਂ ਦੇ ਤਾਈ ਪਹਿਨ ਲਏ ਹੈ, ਬੜੀ ਸੋਭਾ ਧਾਰਨ ਕਰ ਰਹੇ ਗਹਿਣੇ ਸਜ ਰਹੇ।
ਗਹਿ ਦਕੂਲ ਕੱਟ ਕੋ ਕਸ ਕਰ ਕੇ,
ਇਸੇ ਤਰ੍ਹਾਂ ਦਕੂਲ ਪਰਨਾ ਜਾ ਲੈ ਕੇ ਉਹਦੇ ਨਾਲ ਕਹਿੰਦੇ ਲੱਕ ਜਾ ਕਸ ਕਰਕੇ।
ਆਇਆ ਰੂਢ ਬਾਗ ਕਰ ਧਾਰ ਕੇ,
ਕਬਰ ਕਸਾ ਕਰਕੇ ਘੋੜ ਅਸਵਾਰ ਹੋ ਗਏ ਹੈ, ਤੇ ਬਾਗਾਂ ਨੂੰ ਆਪਣੇ ਹੱਥ ਵਿਚ, ਲਗਾਮਾਂ ਨੂੰ ਹੱਥ ਵਿਚ ਫੜ ਲਿਆ।
ਖਾਮ ਜੀਰ ਚੱਲ ਪਰਿਓ ਅਗਾਰੀ,
ਜਿਹੜਾ ਵਜ਼ੀਰ ਖਾਂ ਏ ਤਾਂ ਅੱਗੇ ਅੱਗੇ ਚੱਲ ਪਿਆ।
ਸਿੱਖ ਕੁਛ ਸੰਗ ਗੁਰੂ ਅਸਵਾਰੀ,
ਗੁਰੂ ਮਹਾਰਾਜ ਦੇ ਨਾਲ ਵਿਧੀ ਚੰਦ ਭਾਈ ਜੇਠਾ ਪੁਰਾਣਾ ਲੰਗਾਹਾ ਪੈੜਾ ਆਦਿ ਕੁਝ ਕੇ ਗਿਣਤੀ ਵੀ ਸਿੱਖ ਹੈ ਜਾ ਰਹੇ।
ਨਗਰ ਪ੍ਰਵੇਸ਼ ਚਪਲ ਤੁਰੰਗ,
ਚੰਚਲ ਘੋੜਾ ਹੈ ਉਹਦੇ ਤੇ ਆਪ ਸਵਾਰ ਹੈ, ਦਿੱਲੀ ਸ਼ਹਿਰ ਵਿਚ ਪ੍ਰਵੇਸ਼ ਹੋ ਗਏ।
ਬਲ ਸੋ ਚਲਤ ਸੁਬਤ ਦੁੱਤ ਅੰਗ,
ਘੋੜਾ ਬਲ ਦੇ ਨਾਲ ਚੱਲ ਰਿਹਾ ਹੈ, ਤੇ ਇਸੇ ਤਰ੍ਹਾਂ ਅੰਗਾਂ ਦੀ ਬੜੀ ਸੋਭਾ ਕਹਿੰਦੇ ਸੋਭਦੀ ਹੈ।
ਹੁਰਕਤ ਕਬ ਫਾਂਦਤ ਲਗ ਛਾਲ,
ਕਦੇ ਉੱਪਰ ਕੱਟੇ ਜੇ ਮਾਰਦਾ ਘੋੜਾ, ਛੋਟੀਆਂ ਬੜੀਆਂ ਛਾਲਾਂ ਜਿਹੀਆਂ ਮਾਰ ਕੇ ਟੱਪਦਾ ਹੈ।
ਰੋਕਤ ਸਤਿਗੁਰ ਧੀਰਜ ਨਾਲ,
ਗੁਰੂ ਜੀ ਧੀਰਜ ਦੇ ਨਾਲ ਉਸ ਨੂੰ ਰੋਕਦੇ ਵੀ ਛੇਤੀ ਨਾ ਕਰ, ਉਹ ਚਾਹੁੰਦਾ ਵੀ ਛੇਤੀ ਜਾਓ, ਚੰਦੂ ਨੂੰ ਫੜੋ, ਮਾਰਾ ਮਾਰੋ, ਹੁਣ ਕੀ ਦੇਰੀ ਕਰਨੀ ਹੈ।
ਲੋਕ ਬਿਲੋਕਤ ਸਫਲ ਬਿਲੋਚਨ,
ਜਿੰਨੇ ਮਾਈ ਭਾਈ ਆ ਨੇਤਰਾਂ ਨਾਲ ਵੇਖ ਵੇਖ ਕੇ ਆਪਣੇ ਨੇਤਰ ਸਫਲ ਕਰ ਰਹੇ।
ਮੋਚਿਤ ਚਿਤ ਤੇ ਗੁਰ ਦਿਸ਼ ਸੋਚਨ,
ਇਸ ਤਰ੍ਹਾਂ ਗੁਰੂ ਮਹਾਰਾਜ ਦੀ ਤਰਫ਼ ਕਹਿੰਦੇ ਵੇਖ ਵੇਖ ਕੇ ਚਿੱਤੀਆਂ ਜਿੰਨੀਆਂ ਸੋਚਾਂ ਉਹਨਾਂ ਨੂੰ ਕੱਟ ਰਹੇ।
ਸੁਣ ਸੁਣ ਧਾਏ ਕਰਤ ਹੈ ਬੰਦਨ,
ਸੁਣ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਵੀ ਪਾਤਸ਼ਾਹ ਦੀ ਕਚਹਿਰੀ ਵੱਲ ਨੂੰ ਜਾ ਰਹੇ ਦਰਸ਼ਨ ਦੇਣ ਲਈ ਦੌੜ ਦੌੜ ਕੇ ਨਮਸਕਾਰਾਂ ਕਰ ਰਹੇ ਆ ਦਿੱਲੀ ਨਿਵਾਸੀ।
ਅਵਲੋਕਤ ਨਾਰ ਕਾਸ਼ਟ ਨਿਕੰਦਨ,
ਲੋਕਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਦਰਸ਼ਨ ਵੇਖ ਰਹੇ।
ਸਭ ਸਿੱਖਨ ਮਨ ਭਈ ਵਧਾਈ,
ਮਹਾਰਾਜ ਦੇ ਦਰਸ਼ਨ ਕੀਤੇ ਸਾਰੇ ਸਿੱਖਾਂ ਦੇ ਮਨਾਂ ਵਿੱਚ ਵਧਾਈਆਂ ਹੋਈਆਂ, ਖੁਸ਼ੀਆਂ ਹੋਈਆਂ।
ਕਹਿ ਦਿਨ ਦੁਰਗ ਮਹਾਂ ਦੁਖਦਾਈ,
ਜੀ ਕਹਿੰਦੇ ਵੀ ਜਿਹੜੀ ਕੈਦ ਸੀ ਨਾ ਕਿਲੇ ਦੀ, ਇਹ ਤਾਂ ਬੜੀ ਰਾਜਿਆਂ ਨੂੰ ਦੁਖਦਾਈ ਸੀ।
ਜਾਸ ਪ੍ਰਵੇਸ਼ਨ ਤੇ ਤਿਸ ਥਲ ਹੋਏ,
ਗਵਾਲੀਅਰ ਦੇ ਕੈਦ ਵਿੱਚ ਕਿਲੇ ਵਿੱਚ ਕੈਦ ਕਹਿੰਦੇ ਪ੍ਰਵੇਸ਼ ਹੋ ਕੇ ਜਿਹਨੂੰ ਹੋ ਜਾਂਦੀ, ਭਾਵ ਜੀ ਦਾ ਕਿਲੇ ਵਿੱਚ ਪ੍ਰਵੇਸ਼ ਹੁੰਦਾ ਸੀ, ਕੈਦੀ ਹੋ ਜਾਂਦਾ ਸੀ।
ਨਿਕਸਨ ਕੀ ਪੁਨ ਆਸ ਨ ਕੋਏ,
ਉਸ ਗਵਾਲੀਅਰ ਦੇ ਕਿਲੇ ਵਿੱਚ ਮੁੜ ਕੇ ਬਾਹਰ ਨਿਕਲਣ ਦੀ ਤਾਂ ਉਹਨੂੰ ਉਮੀਦ ਹੀ ਨੀ, ਆਸਾ ਹੀ ਨੀ ਰਹਿੰਦੀ ਸੀ ਵੀ ਹੁਣ ਇੱਥੋਂ ਮੈਂ ਬਾਹਰ ਨਿਕਲਿਆ, ਸੁਤੰਤਰ ਆਜ਼ਾਦ ਹੋ ਜਾਵਾਂ।
ਬਿਖਮ ਦੁਰਗ ਤੇ ਨਿਕਸੇ ਨਾਥ,
ਗੁਰੂ ਹਰਗੋਬਿੰਦ ਸਾਹਿਬ ਸਾਡੇ ਮਾਲਕ ਜਿਹੜਾ ਬਹੁਤ ਕਿਲਾ ਔਖਾ ਸਖਤ ਕਿਲਾ ਸੀ ਉਹ ਤੋਂ ਵੀ ਬਾਹਰ ਨਿਕਲੇ ਆਏ।
ਲਏ 52 ਕੈਦੀ ਸਾਥ,
ਨਹੀਂ ਸਗੋਂ ਸ਼੍ਰੀ 52 ਰਾਜੇ ਜਿਨ੍ਹਾਂ ਨੂੰ ਉਮਰ ਕੈਦ ਸੀ, ਮਰਨ ਤੱਕ ਕੈਦ ਸੀ, ਉਹਨਾਂ ਨੂੰ ਵੀ ਨਾਲ ਲੈ ਕੇ ਨਿਕਲੇ ਆਏ।
ਤੁਮ ਬਿਨ ਕੌਣ ਕਰੇ ਅਸ ਕਾਜ,
ਸਿੱਖ ਇਸ ਤਰ੍ਹਾਂ ਵਚਨ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ, ਆ ਜਿਹੜਾ ਰਾਜਿਆਂ ਨੂੰ ਬਾਹਰ ਨਾਲ ਕੱਢ ਕੇ ਲਿਆਉਣਾ, ਇਹ ਕੰਮ ਜਿਹੜਾ ਤੁਹਾਤੋਂ ਵਗੈਰ ਐਸਾ ਕੌਣ ਕਰ ਸਕਦਾ।
ਰਾਖਿਓ ਬਿਰਦ ਗਰੀਬ ਨਿਵਾਜ,
ਜਿਹੜਾ ਗਰੀਬਾਂ ਨੂੰ ਨਵਾਜਣ ਵਾਲਾ ਬਿਰਦ ਆਪ ਜੀ ਨੇ ਪੂਰਾ ਹੀ ਰੱਖਿਆ ਹੈ, ਇਹ ਮਹਾਰਾਜ ਗਰੀਬਾਂ ਨੂੰ ਨਵਾਜ ਦਿੱਤਾ ਹੈ।
ਮਰਨ ਪ੍ਰਿਅੰਤ ਕੈਦ ਜਿਨ ਕੇਰੀ,
ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ 52 ਰਾਜੇ ਨੂੰ ਮਰਨ ਤੱਕ ਕੈਦ ਹੋਈ ਹੋਈ ਸੀ।
ਮੁੱਚ ਹੈ ਨਾ ਧਨ ਬਲ ਤੇ ਕਿਸ ਬੇਰੀ,
ਧੰਦਾ ਲਾਉਣ ਸਰੀਰਕ ਬਲ ਲਾਉਣ ਕਿਸੇ ਵੇਲੇ ਵੀ ਧਨ ਤੇ ਬਲ ਦੇ ਨਾਲ ਉਹ ਛੁੱਟ ਨਹੀਂ ਸਕਦੇ ਸੀ।
ਤਿੰਨ ਪਾਰ ਕਿਰਪਾ ਧਾਰ ਲੈ ਆਏ,
52 ਰਾਜਿਆਂ ਉਪਰ ਵੀ ਕਿਰਪਾ ਧਾਰਦਿਆਂ ਕਿਰਪਾ ਕਰਦਿਆਂ ਨਾਲ ਲੈ ਆਏ ਹੋ।
ਸਭ ਕੇ ਪਗ ਬੰਧਨ ਕਟਵਾਏ,
ਸਾਰਿਆਂ ਦੇ ਪੈਰਾਂ ਵਿੱਚ ਜਿਹੜੇ ਬੜੇ ਬੜੇ ਬੇੜੀਆਂ ਸੰਗਲ ਪਾਏ ਸੀ ਉਹ ਵੀ ਮਹਾਰਾਜ ਤੁਸੀਂ ਕਟਾ ਵਢਾ ਦਿੱਤੇ ਹੋ।
ਜਗ ਮਹਿ ਵੱਡੋ ਸੁਜਸ ਇਹੋ ਲੀਨਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜਿਆਂ ਨੂੰ ਬਾਹਰ ਕਢਾ ਕੇ ਸੰਸਾਰ ਵਿੱਚ ਬਹੁਤ ਵੱਡਾ ਤੁਸੀਂ ਸ੍ਰੇਸ਼ਟ ਜਸ ਲੈ ਲਿਆ।
ਵੱਡ ਉਪਕਾਰ ਨਿਰਪਨ ਪਾਰ ਕੀਨਾ,
ਰਾਜਿਆਂ ਉੱਪਰ ਤਾਂ ਮਹਾਰਾਜ ਤੁਸੀਂ ਬਹੁਤ ਵੱਡਾ ਪਰਉਪਕਾਰ ਹੀ ਕੀਤਾ ਹੈ।
ਨਗਰ ਵਿਖੇ ਕੀਰਤ ਬਹੁ ਥਾਨ,
ਇਸ ਤਰ੍ਹਾਂ ਦਿੱਲੀ ਸ਼ਹਿਰ ਵਿੱਚ ਜਿੱਥੇ ਕਿੱਥੇ ਬਹੁਤੇ ਥਾਵਾਂ ਵਿੱਚ ਬੜੀ ਉਸਤੀ ਮਹਿਮਾ ਹੋ ਰਹੀ ਹੈ।
ਸਤਿਗੁਰ ਸੁਨਤ ਜਾਤ ਨਿਜ ਕਾਨ,
ਆਪਣੀ ਮਹਿਮਾ ਵਡਿਆਈ ਜਿਹੜੀ ਕੰਨਾਂ ਵਿੱਚ ਸੁਣਦੇ ਸੁਣਾਉਂਦੇ ਜਾ ਰਹੇ।
ਗਏ ਦੁਰਗ ਕੇ ਪੌਰ ਪ੍ਰਵੇਸ਼ੇ,
ਜਿਹੜੇ ਕਹਿੰਦੇ ਚਲੇ ਗਏ ਜਿੱਥੇ ਕਿਲੇ ਦਾ ਦਰਵਾਜਾ ਉਹਦੇ ਵਿੱਚ ਜਾ ਪ੍ਰਵੇਸ਼ ਹੋਏ।
ਬ੍ਰਿੰਦ ਸੁਭਟ ਆਯੁਧ ਧਾਰ ਬੈਸੇ,
ਜਿੱਥੇ ਉਹ ਦਰਵਾਜੇ ਅੱਗੇ ਬੜੇ ਕਹਿੰਦੇ ਸੂਰ ਵੀਰ ਸ਼ਸਤਰ ਧਾਰ ਕੇ ਬੈਠੇ ਆ, ਪਹਿਰੇਦਾਰ ਸ਼ਸਤਰ ਧਾਰੀ ਖੜੇ ਹਨ।
ਕਹਿਓ ਵਜ਼ੀਰ ਖਾਨ ਸਭ ਸਾਥ,
ਸਾਰੇ ਸ਼ਸਤਰ ਧਾਰੀ ਪਹਿਰੇਦਾਰਾਂ ਨੂੰ ਵਜ਼ੀਰ ਖਾਨ ਨੇ ਕਿਹਾ ਵੀ ਹੱਥ ਜੋੜ ਕੇ ਸਤਿਕਾਰ ਨਾਲ,
ਖੜੇ ਹੋਏ ਸਨ ਮਾਨਹ ਨਾਥ,
ਸਾਰੇ ਤੁਸੀਂ ਵੀ ਖੜਿਆ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੋ ਸਭ ਦੇ ਮਾਲਕ ਇਹਨਾਂ ਦਾ ਸਨਮਾਨ ਕਰੋ।
ਪਾਤਸ਼ਾਹ ਕੇ ਪ੍ਰਾਨਨ ਦਾਨੀ,
ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਜੇ ਪਾਤਸ਼ਾਹ ਦੇ ਕਹਿੰਦੇ ਜਿਉਣ ਦਾ ਦਾਨ ਦੇਣ ਵਾਲੇ ਹੈ।
ਇਨ ਤੇ ਆਛੋ ਅਪਰ ਨਾ ਜਾਨੀ,
ਇਸ ਕਰਕੇ ਇਹਨਾਂ ਤੋਂ ਬਗੈਰ ਹੋਰ ਕੋਈ ਚੰਗਾ ਨਹੀਂ ਜਾਣਿਆ ਸਕਦਾ, ਇਹ ਸਾਡੇ ਪਾਤਸ਼ਾਹ ਨੂੰ ਜੀਵਨ ਦਾ ਪ੍ਰਾਣਾ ਦਾ ਦਾਨ ਦੇਣ ਵਾਲੇ ਹੈ।
ਸੁਨ ਸਗਰੇ ਹੋਏ ਖਰੇ ਅਗਾਰੀ,
ਵਜ਼ੀਰ ਖਾਂ ਤੋਂ ਸੁਣ ਕੇ ਜਿੰਨੇ ਪਹਿਰੇ ਧਾਰੇਦਾਰ ਸ਼ਸਤਰ ਧਾਰੀ ਸੀ ਹੱਥ ਜੁੜ ਕੇ ਅੱਗੇ ਖੜਿਆ ਹੋ ਗਏ ਨੇ।
ਕਰੀ ਸਲਾਮ ਨਮਰਤਾ ਧਾਰੀ,
ਬਹੁਤ ਹੀ ਨਿਮਰਤਾ ਸਹਿਤ ਨੀਵਿਆਂ ਹੋ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ।
ਤਹਤੇ ਗਏ ਬਾਹਰ ਗੁਰ ਆਗੇ,
ਦਰਵਾਜੇ ਤੋਂ ਲੰਘਦੇ ਹੋਏ ਫਿਰ ਗੁਰੂ ਹਰਗੋਬਿੰਦ ਸਾਹਿਬ ਕੁਝ ਅੱਗੇ ਨੂੰ ਚਲੇ ਗਏ।
ਜਹਾਂ ਸ਼ਾਹ ਜੁੱਤ ਨਰ ਵੱਡ ਭਾਗੇ,
ਜਹਾਂਗੀਰ ਪਾਤਸ਼ਾਹ ਦੇ ਸਮੇਤ ਹੋਰ ਵੱਡਿਆਂ ਭਾਗਾਂ ਵਾਲੇ ਪੁਰਸ਼ ਬੈਠੇ ਸਨ।
ਹਾਏ ਤੇ ਉਤਰ ਚਰਨ ਸੋ ਚਾਲੇ,
ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੋਂ ਉਤਰ ਕੇ ਫਿਰ ਪੈਦਲ ਹੀ ਚੱਲ ਪਏ।
ਜਹਾਂ ਕਚਹਿਰੀ ਥਾਨ ਵਿਸਾਲੇ,
ਕਚਹਿਰੀ ਵਾਲਾ ਥਾਨ ਬਹੁਤ ਵੱਡਾ ਹੈ, ਖੁੱਲਾ ਡੁੱਲਾ ਹੈ।
ਚਾਮੀ ਘਰ ਤੇ ਚਾਤ੍ਰਿਤ ਘਰ ਹੈ,
ਜਿੱਥੇ ਜਿਹੜੇ ਮਕਾਨ ਹੈ ਕਹਿੰਦੇ ਉਹਨਾਂ ਨੂੰ ਸੋਨੇ ਦੀ ਚਿੱਤਰਕਾਰੀ ਕੀਤੀ ਹੋਈ ਹੈ।
ਕਾਨਨ ਮਿਰਗ ਲਿਖੇ ਪਾਰ ਧਾਰ ਹੈ,
ਉਹਨਾਂ ਮਕਾਨਾਂ ਦੇ ਉੱਪਰ ਧਰਤੀ ਉੱਪਰ ਜਿਵੇਂ ਕਹਿੰਦੇ ਜੰਗਲ ਦੇ ਹਰਨ ਫੁਰਨ ਜੇ ਹੁੰਦੇ, ਉਹੋ ਜਿਹੀਆਂ ਉਹਨਾਂ ਦੀਆਂ ਮੂਰਤੀਆਂ ਜਿਹੀਆਂ ਬਣਾਈਆਂ ਹੋਈਆਂ, ਤਸਵੀਰਾਂ ਜਿਹੀਆਂ ਬਣਾਈਆਂ ਹੋਈਆਂ।
ਅਨੇਕ ਪ੍ਰਕਾਰਨ ਫਰਸ਼ ਮਹਾਨਾ,
ਜਿਹੜੀਆਂ ਵਿਛਾਈਆਂ ਕਹਿੰਦੇ ਉਹ ਬਹੁਤ ਦੂਰ ਤੱਕ ਅਨੇਕਾਂ ਤਰ੍ਹਾਂ ਦੀਆਂ ਰੰਗਾਂ ਰੰਗਾਂ ਦੀਆਂ।
ਅਲਪ ਵਿਸਾਲ ਪੌਰ ਜਿਹ ਨਾਨਾ,
ਇਸ ਦੇ ਅੱਗੇ ਕਹਿੰਦੇ ਉਹ ਸਭਾ ਸਥਾਨ ਦੇ ਛੋਟੇ ਦਰਵਾਜੇ ਵੀ ਹੈ ਤੇ ਵੱਡੇ ਵੀ ਹਨ।
ਗਯੋ ਵਜ਼ੀਰ ਖਾਨ ਸੁਧ ਦੀਨ,
ਜਿਹੜਾ ਵਜ਼ੀਰ ਖਾਨ ਪਹਿਲਾਂ ਹੀ ਪਾਤਸ਼ਾਹ ਕੋਲ ਚਲਿਆ ਗਿਆ ਜਾ ਖਬਰ ਦਿੱਤੀ ਹੈ।
ਆਏ ਸ੍ਰੀ ਸਤ ਗੁਰੂ ਪ੍ਰਵੀਨ,
ਪਾਤਸ਼ਾਹ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਮਹਾਨ ਸਿਆਣੇ ਉਹ ਵੀ ਆ ਗਏ ਹੈ।
ਸੁਨ ਚੰਦਨ ਚੌਂਕੀ ਡਸਵਾਈ,
ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਹੈ ਵਜ਼ੀਰ ਖਾਨ ਤੋਂ ਸੁਣ ਕੇ। ਜਹਾਂਗੀਰ ਨੇ ਚੰਦਨ ਦੀ ਚੌਂਕੀ ਆਪਣੇ ਕੋਲ ਕਰਕੇ ਕਹਿੰਦੇ ਡਹਾਈ ਹੈ।
ਉਪਰ ਸੁਜਨੀ ਸੇਤ ਸੁਹਾਈ,
ਉਸ ਚੌਂਕੀ ਦੇ ਉੱਪਰ ਕੱਢਿਆ ਹੋਇਆ ਚਿੱਟੇ ਰੰਗ ਦਾ ਜਿਹੜਾ ਵਸਤਰ ਹੈ ਸੋਭਨੀ ਕਰ ਦਿੱਤਾ, ਉਹਦੇ ਪਾ ਦਿੱਤਾ ਰੱਖ ਦਿੱਤਾ।
ਜੁਗ ਉਮਰਾਵ ਸੋ ਆਏ ਅਗਾਊ,
ਉਹ ਸਵੇਰੇ ਜਿਹੜੇ ਦੋ ਅਮਰਾਵ ਹੈ ਉਹ ਅੱਗਿਓ ਆ ਕੇ ਸਤਿਕਾਰ ਕਰਨ ਲਈ।
ਬੰਧਨ ਲੈ ਪਹੁੰਚੇ ਤਿਸ ਥਾਉ,
ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕਰਦਿਆਂ ਹੱਥ ਜੋੜ ਕੇ ਉਸ ਥਾਂ ਤੇ ਜਿੱਥੇ ਪਾਤਸ਼ਾਹ ਬੈਠਾ ਹੈ ਉਹ ਚੌਂਕੀ ਵੱਲ ਨੂੰ ਲੈ ਗਏ ਹਨ।
ਰੁਚ ਰਾਸਨ ਪਰ ਬੈਠੇ ਜਾਏ,
ਜਿਹੜਾ ਉੱਚਾ ਆਸਨ ਹੈ ਉੱਚੀ ਚੌਂਕੀ ਉਹਦੇ ਉੱਪਰ ਸਤਿਗੁਰੂ ਜਾ ਬੈਠੇ ਹਨ।
ਬੰਦਨ ਕਰੀ ਸ਼ਾਹ ਹਰ ਖਾਏ,
ਜਿਹੜਾ ਜਹਾਂਗੀਰ ਪਾਤਸ਼ਾਹ ਉਸਨੇ ਬਹੁਤ ਹੀ ਪ੍ਰਸੰਨ ਹੋ ਕੇ ਚੁੱਕ ਚੁੱਕ ਕੇ ਨਮਸਕਾਰ ਕੀਤੀ ਹੈ।
ਉਤੇ ਜਿਤਕ ਨਾਰ ਤਾਹਾਂ ਤਮਾਮੂ,
ਉੱਥੇ ਜਿੰਨੇ ਤਮਾਮ ਭਾਵ ਜਿੰਨੇ ਵੀ ਬਹੁਤ ਪੁਰਸ਼ ਹਨ ਸਭਾ ਵਿਚ,
ਹਿਤ ਆਦਰ ਸਭ ਕੀਨ ਸਲਾਮ,
ਸਾਰਿਆਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਨ ਲਈ ਚੁੱਕ ਚੁੱਕ ਕੇ ਸਲਾਮਾਂ ਕੀਤੀਆਂ, ਜਾਣੀ ਨਮਸਕਾਰਾਂ ਕੀਤੀਆਂ, ਮੱਥੇ ਟੇਕੇ ਹਨ ਤੇ ਸਭ ਨੇ ਜੀਆਂ ਆ ਕਿਹਾ ਧੰਨ ਧੰਨ ਕਿਹਾ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਗਵਾਲੀਅਰ 52 ਰਾਜੇ ਨੂੰ ਛੁਟਾ ਕੇ ਹੁਣ ਪਹਿਲੀ ਵਾਰ ਕਚਹਿਰੀ ਵਿਚ ਗਏ। ਪਹਿਲੇ ਦਿਨ ਹੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿਚ ਸੋਹਣਾ ਕਪੂਰਾ ਉਸ ਸਿਮਰਨਾ ਜਾ ਦੇਖ ਕੇ ਉਹਦੀ ਆਪ ਜੀ ਨੇ ਮੰਗ ਕੀਤੀ ਸੀ, ਮਹਾਰਾਜ ਚਲੋ ਇੱਕ ਅੱਧਾ ਮਣਕਾ ਜਾ ਇਹਦੇ ਵਿਚੋਂ ਮੈਨੂੰ ਦੇ ਦਿਓ, ਤੇ ਮਣਕੇ ਨੂੰ ਦੇਖ ਕੇ ਮਹਾਰਾਜ ਤੁਸੀਂ ਰੋਜ਼ ਮੈਨੂੰ ਯਾਦ ਆਇਆ ਕਰੋਗੇ, ਜਦੋਂ ਯਾਦ ਆਓਗੇ ਮੈਨੂੰ ਰਾਤ ਦੇ ਸਮੇਂ ਸ਼ੇਰਾਂ ਦਾ ਕੋਈ ਡਰ ਪੈ ਨਹੀਂ ਹੋਊਗਾ। ਇਹ ਮਹਾਰਾਜ ਨੇ ਸਿਮਰਨ ਰਾਹੀਂ ਸਾਰਾ ਕੋਈ ਬਹਾਨਾ ਜਿਹਾ ਬਣਾ ਲਿਆ ਚੰਦੂ ਨੂੰ ਫੜਨ ਦਾ। ਜਿਵੇਂ ਫਿਰ ਆਪ ਜੀ ਨੇ ਕਿਹਾ ਵੀ ਤੂੰ ਇੱਕ ਮਣਕੇ ਦੀ ਗੱਲ ਕਰਦਾ ਏ, ਜਿਹੜਾ ਤੇਰੇ ਕੋਲ ਬਹੁਤ ਵੱਡਾ ਬੈਠਾ ਨਾ ਦਵਾਨ ਚੰਦੂ, ਤੇਰੇ ਘਰ ਦੇ ਵਿੱਚ ਸਾਡੇ ਪਿਤਾ ਸਤਿਗੁਰੂ ਦੀ ਬਹੁਤ ਵੱਡੀ ਮਾਲਾ ਹੈ, ਤੂੰ ਸਿਮਰਨਾ ਕੀ ਲੈਣਾ, ਮਾਲਾ ਹੀ ਲੈ। ਬਸ ਇਸ ਰਾਹੀਂ ਫਿਰ ਦੁਸ਼ਟ ਦਾ ਪਰਦਾ ਫਾਸ ਹੋ ਜਾਣਾ ਹੈ ਤੇ ਫੜਿਆ ਜਾਣਾ, ਨੱਕ ਵਿੱਚ ਨਕੇਲ ਪੈ ਜਾਣੀ ਹੈ, ਉਹ ਪ੍ਰਸੰਗ ਅੱਗੇ ਆਏਗਾ। ਜਿਵੇਂ ਆਏਗਾ ਆਪਾਂ ਮਨ ਚਿਤ ਲਾ ਕੇ ਫੇਰ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ ਜੀ।
ਰੁਚ ਰਾਸਨ ਪਰ ਬੈਠੇ ਜਾਏ, ਬੰਦਨ ਕਰੀ ਸ਼ਾਹ ਹਰ ਖਾਏ, ਹੁਤੇ ਜਿਤਕ ਨਰ ਤਹਾਂ ਤਮਾਮੂ, ਹਿਤ ਆਦਰ ਸਭ ਕੀਨ ਸਲਾਮੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜੇ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ।